ਜਦੋਂ ਕਿਤੇ ਰਿਸ਼ਤੇਦਾਰਾਂ ਵਿਚ ਇਕੱਠਾ ਹੋਇਆ ਉਹ ਹੁਣ ਗਰੀਬ ਭਰਾ ਨੂੰ ਪਹਿਚਾਣਦਾ ਹੀ ਨਹੀਂ। ਉਹ ਕਹਿੰਦਾ ਦੂਰੋਂ ਨੇੜਿਓਂ ਭਰਾ ਹੈ, ਮੇਰਾ ਸੱਕਾ ਭਰਾ ਨਹੀਂ। ਇਹ ਵੱਖਰੀ ਗੱਲ, ਮਗਰ ਸ਼ਰੀਕ ਭਰਾ ਨੂੰ ਕਹਿੰਦੇ ਨੇ। ਅਕਾਲ ਪੁਰਖ ਵਾਹਿਗੁਰੂ ਦਾ ਕੋਈ ਭਰਾ ਨਹੀਂ, ਕੋਈ ਬਰੋਬਰ ਦਾ ਨਹੀਂ, ਇਸ ਵਾਸਤੇ ਨਿਰਸ਼ਰੀਕ ਹੈ। ਇਹ ਅਕਾਲ ਪੁਰਖ ਵਾਹਿਗੁਰੂ ਤੋਂ ਸ਼ਰੀਕ ਤੋਂ ਹਿੱਸੇਦਾਰ ਤੋਂ ਬਰੋਬਰ ਦੇ ਤੋਂ ਰਹਿਤ ਹੈ,
ਨਿਰਲੰਬ ਹੈ।
ਇਹ ਅਕਾਲ ਪੁਰਖ ਵਾਹਿਗੁਰੂ ਤੋਂ ਆਸਰੇ ਤੋਂ ਰਹਿਤ ਹੈ, ਨਿਰਾਕਾਰ ਨਿਰਵਿਕਾਰ ਨਿਰਲੰਬ। ਚੌਪੀ ਸਾਹਿਬ ਦਸਮ ਗ੍ਰੰਥ ਉਸੇ ਦਾ ਸੰਖੇਪ ਭਾਵ ਇੱਥੇ ਵਰਣਨ ਕਰ ਰਹੇ ਨੇ। ਆਸਰੇ ਤੋਂ ਰਹਿਤ ਹੈ ਨਿਰਲੰਬ, ਅਲੰਬ ਆਸਰੇ ਨੂੰ ਕਹਿੰਦੇ ਨੇ। ਆਸਰੇ ਤੋਂ ਰਹਿਤ ਹੈ, ਤੇਰਾ ਕੋਈ ਆਸਰਾ ਨਹੀਂ, ਅਸੀਂ ਸਾਰੇ ਉਹਦੇ ਆਸਰੇ ਹਾਂ। ਸਾਡੇ ਪਾਸ ਸਿਰਫ ਉਹਦੇ ਆਸਰੇ ਤੋਂ ਇਲਾਵਾ ਹੋਰ ਕੋਈ ਆਸਰਾ ਤਾਂ ਰਿਹਾ ਹੀ ਨਹੀਂ। ਕਹਿਣ ਲਾ ਖੋਸਰੀ, ਪਰ ਜੇ ਉਹ ਸਿੱਕੇ ਆਸਰੇ ਨੂੰ ਪਕੜ ਲਵੀਏ ਤੇ ਹੋਰ ਆਸਰਿਆਂ ਦੀ ਜ਼ਰੂਰਤ ਹੀ ਨਹੀਂ। ਪਰ ਅਸੀਂ ਤੇ ਨਾ ਇਸ ਆਸਰੇ ਨੂੰ ਪਕੜਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਨਾ ਹੋਰ ਕੋਈ ਆਸਰਾ। ਹੋਰ ਆਸਰੇ ਤਾਂ ਰਹੇ ਹੀ ਨਹੀਂ, ਪਕੜਨਾ ਵੀ ਚਾਹੁੰਦੇ ਹਾਂ ਪਰ ਮਨ ਅੰਦਰੋਂ ਹੌਸਲਾ ਨਹੀਂ ਕਰਦਾ, ਮਨ ਅੰਦਰੋਂ ਜੁਰਤ ਨਹੀਂ ਕਰਦਾ। ਤਾਈਏ ਤੇ ਲੋਕ ਗੁਰੂ ਨੂੰ ਛੱਡ ਕੇ ਹੋਰ ਪਾਸੇ ਦੌੜਦੇ ਨੇ। ਹਾਂ, ਹੇ ਵਾਹਿਗੁਰੂ ਤੂੰ ਆਸਰੇ ਤੋਂ ਰਹਿਤ ਹੈ,
ਅਸੰਭ ਹੈ।
ਹੇ ਵਾਹਿਗੁਰੂ ਤੂੰ ਅਸਚਰਜ ਸਰੂਪ ਹੈ, ਤੇਰਾ ਸਰੂਪ ਅਸਚਰਜ ਹੈ,
ਅਗੰਮ ਹੈ।
ਮਨ ਦੀ ਪਹੁੰਚ ਤੋਂ ਅਪਹੁੰਚ ਹੈ,
ਅਜੰਮ ਹੈ।
ਤੇ ਜਨਮ ਤੋਂ ਰਹਿਤ ਹੈ,
ਅਭੂਤ ਹੈ।
ਅਸਚਰਜ ਸੁਰ ਪੰਜਾਂ ਤੱਤਾਂ ਤੋਂ ਰਹਿਤ ਹੈ,
ਅਛੂਤ ਹੈ।
ਤੇ ਛੋਹ ਤੋਂ ਰਹਿਤ ਹੈ, ਜਿਵੇਂ ਸ਼ਬਦ ਸਪਰਸ਼ ਰੂਪ ਰਸ ਗੰਧ ਸਪਰਸ਼ ਤੋਚਾ ਦਾ ਗੁਣ ਹੈ, ਤੈਨੂੰ ਕੋਈ ਛੋਹ ਨਹੀਂ ਸਕਦਾ,
ਅਲੋਕ ਹੈ।
ਹੇ ਅਕਾਲ ਪੁਰਖ ਵਾਹਿਗੁਰੂ, ਇਹਨਾਂ ਤਿੰਨਾਂ ਲੋਕਾਂ ਤੋਂ ਹੀ ਤੂੰ ਰਹਿਤ ਹੈ, ਨਾ ਸ਼ਕਤੀ ਵਿਰਤੀ ਦੁਆਰਾ ਦੇਖਿਆ ਜਾਣ ਵਾਲਾ ਹੈ,
ਅਸ਼ੋਕ ਹੈ।
ਅਸ਼ੋਕ ਹੈ, ਅਸ਼ੋਕ ਹੈ, ਕਿਉਂਕਿ ਗੁਰਬਾਣੀ ਵਿਚ ਜਿੱਥੇ ਵੀ ਸ਼ਸ਼ਾ ਆਵੇਗਾ ਵੱਡਾ ਸ਼ਸ਼ਾ ਆਵੇਗਾ, ਇਹ ਸ਼ਸ਼ੇ ਦੁਆਰਾ ਨਹੀਂ, ਇਸ ਲਈ ਅਸ਼ੋਕ ਹੈ। ਪਹਿਲਾਂ ਖੂਬ ਸ੍ਰੀ ਵਾ, ਤੂੰ ਸ਼ੋਕ ਤੋਂ ਰਹਿਤ ਹੈ, ਸੰਤੀ ਸ਼ੋਕ ਮਾਤਾ ਰਾਤਮ ਵਿਚ ਬ੍ਰਹਦਾਰਨ ਕੋ ਉਪਨਿਸ਼ਦ ਕਹਿੰਦੇ ਨੇ ਤੂੰ ਸ਼ੋਕ ਤੋਂ ਰਹਿਤ ਹੈ, ਉਹਨੂੰ ਕਿਸੇ ਪ੍ਰਕਾਰ ਦਾ ਕੋਈ ਸ਼ੋਕ ਨਹੀਂ ਹੈ।
ਅਕਰਮ ਹੈ,
ਕਰਮਾਂ ਤੋਂ ਰਹਿਤ ਹੈ,
ਅਭਰਮ ਹੈ।
ਹੇ ਵਾਹਿਗੁਰੂ ਭਰਮਾਂ ਤੋਂ ਰਹਿਤ ਹੈ,
ਅਜੀਤ ਹੈ।
ਹੇ ਵਾਹਿਗੁਰੂ ਜਿੱਤਣ ਤੋਂ ਰਹਿਤ ਹੈ, ਜਿੱਤ ਹੈ,
ਅਭੀਤ ਹੈ।
ਹੇ ਅਕਾਲ ਪੁਰਖ ਵਾਹਿਗੁਰੂ ਤੂੰ ਜੜਤਾਂ ਤੋਂ ਰਹਿਤ ਹੈ, ਸ਼ਰੀਰਾਂ ਦੀਆਂ ਦੀਵਾਰਾਂ ਤੋਂ ਰਹਿਤ ਹੈ, ਤਾਈਓਂ ਤੇ ਤੈਨੂੰ ਦੀਵਾਰਾਂ ਨਾ ਚਿਣ ਸਕੀਆਂ, ਤੈਨੂੰ ਕੀ ਤੇਰੇ ਪੁੱਤਰਾਂ ਨੂੰ ਵੀ ਦੀਵਾਰਾਂ ਨਾ ਚਿਣ ਸਕੀਆਂ, ਮਿਟਾ ਸਕੀਆਂ। ਪਹਿਲਾਂ ਖੋ ਸ੍ਰੀ ਵਾ, ਤੂੰ ਕਿਉਂਕਿ ਇਹਨਾਂ ਸ਼ਰੀਰ ਦੀਆਂ ਦੀਵਾਰਾਂ ਵਿਚ ਤੂੰ ਨਹੀਂ, ਤਾਈਓਂ ਤੇ ਸਰਹੰਦ ਦੀਆਂ ਦੀਵਾਰਾਂ ਤੇਰੇ ਲਾਡਲਿਆਂ ਦੇ ਨੂਰ, ਤੇਰੀਆਂ ਉਹਨਾਂ ਪਿਆਰੀਆਂ ਜੋਤਾਂ ਨੂੰ ਦੇ ਨੂਰ ਨੂੰ ਆਪਣੇ ਚੌਗਿਰ ਦੇ ਸਮੇਟ ਨਾ ਸਕੀਆਂ। ਭਾਵੇਂ ਕਮਰੇ ਵਿਚ ਕਿੰਨਾ ਚਾਨਣ ਹੋਵੇ ਪਰ ਕੀ ਮਿਸਾਲ ਹੈ, ਦੀਵਾਰਾਂ ਤੋਂ ਬਾਹਰ ਰੋਸ਼ਨੀ ਚਲੀ ਜਾਵੇ। ਜੇ ਸ਼ੀਸ਼ੇ ਦੇ ਰੋਸ਼ਨਦਾਨ ਹੋਣ ਤਾਂ ਵੱਖਰੀ ਗੱਲ ਏ, ਉਂਝ ਦੀਵਾਰਾਂ ਤੋਂ ਬਾਹਰ ਚਾਨਣ ਨਹੀਂ ਜਾਂਦਾ, ਪਰ ਸਰਹੰਦ ਦੀਆਂ ਦੀਵਾਰਾਂ ਤੇਰੇ ਨੂਰ ਤੇਰੇ ਪਿਆਰਿਆਂ ਦੀ ਸ਼ਹਾਦਤ ਦਾ ਚਾਨਣ ਬੰਦ ਨਾ ਕਰ ਸਕੀਆਂ, ਰੋਕ ਨਾ ਸਕੀਆਂ। ਸ਼ੀਰ ਦੀਆਂ ਦੀਵਾਰਾਂ ਤੋਂ ਰਹਿਤ ਹੈ,
ਅਬਾ ਹੈ।
ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਵਿਸ਼ੇਸ਼ ਤੌਰ ਤੇ ਸਭਨਾਂ ਦਾ ਪ੍ਰੇਰਕ ਹੈ ਤੇ ਸਭਨਾਂ ਦੇ ਦਬਾਣ ਤੋਂ ਰਹਿਤ ਹੈ,
ਅਗਾਹ ਹੈ।
ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਡੂੰਘੇ ਤੋਂ ਡੂੰਘਾ ਹੈ,
ਅਮਾਨ ਹੈ।
ਮਾਨ ਤੋਂ ਰਹਿਤ ਹੈ, ਤੈਨੂੰ ਕਦੇ ਕੋਈ ਮਾਨ ਹੀ ਨਹੀਂ, ਮਾਨ ਤੋਂ ਰਹਿਤ ਹੈ। ਇਹ ਮਾਨ ਤਾਂ ਸਾਡੇ ਤੱਕ ਸੀਮਤ ਹੈ, ਉਹ ਮਾਨ ਤੋਂ ਰਹਿਤ ਹੈ,
ਨਿਧਾਨ ਹੈ।
ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਸਭ ਖਜ਼ਾਨਿਆਂ ਦਾ ਵੱਡਾ ਖਜ਼ਾਨਾ ਹੈ,
ਅਨੇਕ ਹੈ।
ਹੇ ਅਕਾਲ ਪੁਰਖ ਵਾਹਿਗੁਰੂ, ਸਾਕਾਰ ਰੂਪ ਵਿਚ ਤੂੰ ਅਨੇਕਾਂ ਰੂਪਾਂ ਵਿਚ ਵਿਚਰ ਰਿਹਾ ਹੈ, ਅੱਜ ਇਤਨੇ ਰੂਪ ਬੈਠੇ ਨੇ ਸਾਰੇ ਉਹਦੇ ਆਪਣੇ ਤੇ ਨੇ, ਤਾਈਓ ਤਾਂ ਉਹਨਾਂ ਨੇ ਕਿਹਾ ਸੀ ਖਾਲਸਾ ਮੇਰੋ ਰੂਪ ਹੈ ਖਾਸ। ਲੋ ਪ੍ਰਕਾਸ਼,
ਫਿਰ ਏਕ ਹੈ,
ਫਿਰ ਵੀ ਕਹਿੰਦੇ ਨੇ ਅਨੇਕਾਂ ਰੂਪਾਂ ਵਿਚ ਹੋ ਕੇ ਫਿਰ ਵੀ ਤੂੰ ਇਕ ਰੂਪ ਹੀ ਹੈ, ਵਾਸਤਵੇ ਤੇਰਾ ਇਕੋ ਹੀ ਰੂਪ ਹੈ, ਵਿਵਰਤ ਰੂਪ ਵਿਚ ਹੋ ਕੇ ਵਰਤ ਰਿਹਾ ਫਿਰ ਵੀ ਤੂੰ ਇਕ ਰੂਪ ਹੈ, ਕਿਉਂਕਿ ਉਹ ਇਕ ਹੈ। ਇਸੇ ਲਈ ਤੇ ਮੂਲ ਮੰਤਰ ਦੇ ਆਰੰਭ ਵਿਚ ਕਹਿ ਆਏ ਸਨ, ਇਕ ਓਅੰਕਾਰ ਸਤਨਾਮ ਕਰਤਾ ਪੁਰਖ, ਇਹ ਸਭ ਉਹਦੇ ਇਕ ਦੇ ਵਿਸ਼ੇਸ਼ਣ ਨੇ। ਅਨੇਕਾਂ ਰੂਪਾਂ ਵਾਲਾ ਹੈ ਹੇ ਵਾਹਿਗੁਰੂ, ਤੇ ਅਨੇਕਾਂ ਰੂਪਾਂ ਵਿਚ ਹੋ ਕੇ ਫਿਰ ਵੀ ਇਕ ਰੂਪ ਵਿਚ ਹੀ ਹੈ, ਤੇਰਾ ਇਕ ਰੂਪ ਜਿਹੜਾ ਨਿਰਾਕਾਰ ਹੈ ਉਹ ਸਦੈਵੀ ਅਮਰ ਤੇ ਅਜਰ ਤੇ ਕਾਇਮ ਰਹਿਣ ਵਾਲਾ ਹੈ। ਜਿਨ੍ਹੇ ਤੇਰੇ ਉਸ ਇਕ ਰੂਪ ਨੂੰ ਧਿਆਇਆ ਉਹਨੇ ਪਰਮ ਪਦਵੀ ਦੀ ਪ੍ਰਾਪਤੀ ਕੀਤੀ, ਉਹ ਹਰ ਪ੍ਰਕਾਰ ਫਲਿਆ ਤੇ ਫੁਲਿਆ। ਜਿਨ੍ਹੇ ਤੋਹੇ ਧਿਆਇਓ ਤਿਨੇ ਪੂਰਨ ਪ੍ਰਤਾਪ ਪਾਇਓ, ਸਰਬ ਧਨ ਧਾਮ ਫਲ ਫੂਲ ਸੋ ਫਲਤ ਹੈ। अकाल उस दसम ग्रंथ। आइए उस अकाल पुरख वाहेगुरु के चरणा विच सिर चुका के सिखी की याचना करिए जेड़ा अनेक रूपां विच वरतदा है ते फिर एक रूप होके सबना ते बख्शा करदा है। इन्हां विचारां द्वारा अज दा विचार समाप्त है। कल नूं इस तों अगला छंद जो जाप साहब दा है कथा दा वक्त हुंदा है तकरीबन 7 to 8 तक जे वध घट होवे तां सकत्तर जी तुहानूं दस देंगे। बेनती करांगा हजूर दी इस पवित्र बाणी दी विचार श्रवण करन लई विचारन लई बहुगिनती विच हाजरियां भरिया करो ते गुरु की इस पवित्र बाणी दा विचार समझन दा यतन करिए जिस नाल साडा जीवन सफल हो सके। इन्हां विचारां नाल विचार समाप्त है। विचार संबंधी होईआं अणगिनत भुल्लां दी आप तों खिमा दी याचना चाहांगा जी। अनेक
अजीत है
अपीत है
अगाह है
अमान है निदान है अनेक है फिर एक है। वाहिगुरु जी का खालसा वाहिगुरु जी की फतह।
श्री वाहिगुरु साहिब जीओ भुजंग प्रयात छंद नमो सर्ब माने समस्ती निधाने नमो देव देवे अपेखी अपेवे नमो काल काले नमो सर्व पाले नमो सर्व गौणे नमो सर्व पौणे नमो सर्व माने समस्ती निधाने।
वाहिगुरु जी का खालसा वाहिगुरु जी की फतह। वाहिगुरु जी का खालसा वाहिगुरु जी की फतह। परम सत्कार सम्मान योग गुरु रूप खालसा सात संगत जीओ साहिब कमाल साहिब जमाल पीरान पीर मीरान मीर सर्वरे कायनात कुल आलम दे सुल्तान राजान राज पानान देव पार ब्रह्म गुरु परमेश्वर तन तन आद श्री गुरु ग्रंथ साहिब महाराज जी दी पावन हजूरी विखे सुशोभित होके आप जी ने दशमेश पिता जी दे हजूरी कीर्तनिया विद्वान कीर्तनिया सुघड़ सुजान कीर्तनिया परवान कीर्तनिया पासों अमृत बाणी दा शब्द कीर्तन श्रवण करके आनंद प्राप्त किया है। दशमेश पिता साहिब श्री गुरु गोबिंद सिंह साहिब दशमेश पिता जी अकाल पुरख वाहिगुरु जिस अकाल पुरख वाहिगुरु जी नू ओ अपने परम पिता जी दे रूप विच वर्णन करदे हन क्योंकि अपनी आत्म कथा अपनी सहजीवनी विच उन्हां ने अपनी कलम द्वारा अपनी रचना द्वारा ये शब्द वर्णन कीते ने। मैं अपना सुत तोहे निवाजा
ਪੰਥ ਪਰਚੁਰ ਕਰਬੇ ਕੌ ਸਾਜਾ ਬਚਿੱਤਰ ਨਾਟਕ ਦਸਮ ਗ੍ਰੰਥ। ਅਕਾਲ ਪੁਰਖ ਵਾਹਿਗੁਰੂ ਜੀ ਨੇ ਦਸ਼ਮੇਸ਼ ਪਿਤਾ ਜੀ ਨੂੰ ਇਹ ਬਖਸ਼ਿਸ਼ ਕੀਤੀ, ਤੂੰ ਮੇਰਾ ਸਪੁੱਤਰ ਹੈ, ਸੰਸਾਰ ਅੰਦਰ ਤੀਸਰੇ ਪੰਥ ਨੂੰ ਪ੍ਰਚਲਿਤ ਕਰਨ ਲਈ, ਪ੍ਰਗਟ ਕਰਨ ਲਈ ਸੰਸਾਰ ਤੇ ਭੇਜ ਰਿਹਾ। ਪਿਤਾ ਤੇ ਪੁੱਤਰ ਇੱਕ ਰੂਪ ਹੁੰਦੇ ਨੇ, ਕਿਉਂਕਿ ਬੇਟਾ ਬਾਪ ਦੀ ਹੀ ਅੰਸ਼ ਹੁੰਦਾ। ਵਕਤ ਆਉਣ ਤੋਂ ਬੇਟਾ ਬਾਪ ਦੀ ਥਾਂ ਮੱਲ ਲੈਂਦਾ, ਸਮਾਜ ਵੀ ਲੋਕ ਵੀ ਬੇਟੇ ਨੂੰ ਬਾਪ ਦੇ ਥਾਂ ਤੇ ਪ੍ਰਵਾਨ ਕਰ ਲੈਂਦੇ। ਪਰ ਉਹ ਰੂਪ ਹੁੰਦਿਆਂ ਹੋਇਆਂ, ਅਭੇਦ ਹੁੰਦਿਆਂ ਹੋਇਆਂ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਉਸ ਪਰੰਪਰਾ ਨੂੰ, ਕਿਉਂਕਿ ਸਿੱਖ ਧਰਮ ਭਗਤੀ ਦੀ ਭਾਵਨਾ ਦਾ ਧਰਮ ਹੈ, ਸਿੱਖ ਧਰਮ ਗਰੀਬੀ ਤੇ ਹਲੇਮੀ ਦਾ ਧਰਮ ਹੈ। ਸਿੱਖ ਧਰਮ ਵਿਚ ਕੋਈ ਮਨੁੱਖ ਉਹ ਵਿਅਕਤੀ ਪ੍ਰਵਾਨਿਤ ਜਿਸ ਦੇ ਹਿਰਦੇ ਵਿਚੋਂ ਇਹ ਅਰਦਾਸ ਨਿਕਲਦੀ ਏ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਅਰਦਾਸ। ਭਾਈ ਮਨੀ ਸਿੰਘ ਜੀ ਦੇ ਸ਼ਬਦ ਨੇ ਜੋ ਅਰਦਾਸ ਵਿਚ ਉਨ੍ਹਾਂ ਨੇ ਅੰਕਿਤ ਕੀਤੇ ਨੇ, ਜੋ ਗੁਰੂ ਚਰਨਾਂ ਵਿਚ ਬੇਨਤੀ ਕੀਤੀ। ਹਾਂ, ਉਹ ਪ੍ਰਵਾਨ ਹੈ ਸਿੱਖੀ ਵਿਚ ਜਿਸ ਦਾ ਮਨ ਨੀਵਾਂ ਹੋਵੇ ਤੇ ਮਤ ਦੇ ਉੱਚੇ ਹੋਣ ਲਈ ਉਹ ਅਰਦਾਸ ਕਰਦਾ ਹੋਵੇ, ਉਹ ਬੇਨਤੀ ਕਰਦਾ। ਤਾਹੀਓ ਤਾਂ ਗੁਰੂ ਪਰਮੇਸ਼ਵਰ ਜੀ ਨੇ ਵਾਹਿਗੁਰੂ ਜੀ ਦੇ ਦਰ ਤੋਂ ਗਰੀਬੀ ਮੰਗੀ, ਨਮਰਤਾ ਮੰਗੀ, ਹਲੇਮੀ ਮੰਗੀ। ਜੇ ਸਿੱਖ ਗੁਰੂ ਦੀ ਹਜ਼ੂਰੀ ਵਿਚ ਕੁਝ ਆਪਾ ਆਪ ਜਿਤਲਾਂਦਾ, ਕੁਝ ਅਭਿਮਾਨ ਕਰਦਾ ਜਾਂ ਆਪਣੇ ਆਪ ਨੂੰ ਕੋਈ ਸਮਝਦਾ, ਤਾਂ ਸਿੱਖ ਦੀ ਕਮਜ਼ੋਰੀ ਏ। ਗੁਰੂ ਨੇ ਤੇ ਸਿੱਖ ਨੂੰ ਨਮਰਤਾ ਗਰੀਬੀ ਦੇ ਨਾਲ ਭਰਪੂਰ ਕਰ ਦਿੱਤਾ ਹੈ। ਜੋ ਕੁਝ ਵੀ ਮੰਗਿਆ ਸਿੱਖ ਵਾਸਤੇ ਗੁਰੂ ਨੇ ਮੰਗਿਆ। ਬੜੇ ਅਜੀਬ ਹੁੰਦੇ ਨੇ ਮਾਂ ਤੇ ਬਾਪ, ਬੜੀ ਅਜੀਬ ਉਨ੍ਹਾਂ ਦੀ ਜ਼ਿੰਮੇਦਾਰੀ ਤੇ ਡਿਊਟੀ ਹੁੰਦੀ ਹੈ। ਜੀਵਨ ਦਾ ਇੱਕੋ ਨਿਸ਼ਾਨਾ ਹੁੰਦਾ ਹੈ, ਅਸੀਂ ਭਾਵੇਂ ਫਾਕੇ ਕੜਾਕੇ ਵਿਚ ਰਹਿ ਜਾਈਏ ਪਰ ਬੱਚਿਆਂ ਨੂੰ ਸੁੱਖ ਪ੍ਰਾਪਤ ਹੋਵੇ। ਅਸੀਂ ਭਾਵੇਂ ਨਹੀਂ ਪੜ੍ਹ ਸਕੇ ਪਰ ਇਹ ਬੱਚੇ ਅੱਛੇ ਸਕੂਲਾਂ ਵਿਚ ਪੜ੍ਹ ਸਕਣ, ਇਨ੍ਹਾਂ ਨੂੰ ਸਾਰੀਆਂ ਸਹੂਲਤਾਵਾਂ ਪ੍ਰਾਪਤ ਹੋਣ। ਅੱਗੇ ਆਪਣੀ ਬੱਚਿਆਂ ਦੀ ਮਿਹਨਤ ਤੇ ਕੁਝ ਕਰਮਾਂ ਦਾ ਵੀ ਸੰਬੰਧ ਹੈ। ਜੋ ਕੁਝ ਵੀ ਮਾਂ ਬਾਪ ਮੰਗਦੇ ਨੇ ਬੱਚਿਆਂ ਲਈ ਮੰਗਦੇ ਨੇ, ਜੋ ਕੁਝ ਕਰਦੇ ਨੇ ਬੱਚਿਆਂ ਵਾਸਤੇ ਕਰਦੇ ਨੇ। ਫਿਰ ਗੁਰੂ ਦਾ ਪਿਆਰ ਤੇ ਸਿੱਖ ਨਾਲ ਇਸ ਤੋਂ ਵੀ ਕਰੋੜਾਂ ਗੁਣਾ ਵਧੀਕ ਜ਼ਿਆਦਾ ਹੈ, ਵਧੀਕ। ਗੁਰੂ ਨੇ ਜਦੋਂ ਵੀ ਵਾਹਿਗੁਰੂ ਦੇ ਦਰ ਤੋਂ ਮੰਗਿਆ, ਸਿੱਖੀ ਲਈ ਮੰਗਿਆ, ਸਿੱਖ ਲਈ ਮੰਗਿਆ, ਜੋ ਕੁਝ ਵੀ ਘਾਲਣਾ ਘਾਲੀ ਸਿੱਖ ਵਾਸਤੇ ਘਾਲੀ। ਇਤਿਹਾਸ ਵਿਚ ਵਿਚਾਰ ਮਿਲਦਾ, ਮਹਾਤਮਾ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਇਹ ਵਿਚਾਰ ਦਰਸ਼ਨ ਦੇ ਵੀ ਸਨ। ਇਕ ਵਾਰੀ ਸ੍ਰੀ ਲਹਿਣਾ ਧੰਨ ਗੁਰੂ ਅੰਗਦ ਸਾਹਿਬ ਰਾਵੀ ਨਦੀ ਵਿਚ ਖਲੋ ਕੇ ਕਿਤਨਾ ਸਮਾਂ ਜਪਜੀ ਸਾਹਿਬ ਦਾ ਪਾਠ ਕਰਦੇ ਰਹੇ, ਜਪਜੀ ਸਾਹਿਬ ਦਾ ਜਾਪ ਕਰਦੇ ਰਹੇ। ਸਾਨੂੰ ਇਹ ਵੀ ਅੰਦਾਜ਼ਾ ਲਾਉਣਾ ਚਾਹੀਦਾ, ਬਾਣੀ ਗੁਰੂ ਦਾ ਰੂਪ, ਬਾਣੀ ਨਾਲ ਸਤਿਗੁਰੂ ਕਿੰਨਾ ਪਿਆਰ ਕਰਦੇ ਸਨ, ਬਾਣੀ ਨੂੰ ਗੁਰੂ ਸਾਹਿਬ ਆਪ ਕਿਸ ਤਰ੍ਹਾਂ ਪੜ੍ਹਦੇ ਸਨ, ਬਾਣੀ ਨੂੰ ਕਿਤਨਾ ਸਤਿਕਾਰ ਦੇ ਸਨ। ਤੇ ਫਿਰ ਜੇ ਅਸੀਂ ਬਾਣੀ ਦੀ ਮਹਾਨਤਾ ਨਾ ਸਮਝੀਏ, ਸਾਡੇ ਕਰਮਾਂ ਦੀ ਗੱਲ ਹੋਵੇ, ਕਿਸ ਤਰ੍ਹਾਂ ਪੜ੍ਹਦੇ ਸਨ, ਬਾਣੀ ਨੂੰ ਕਿਤਨਾ ਸਤਿਕਾਰ ਦੇ ਸਨ। ਤੇ ਫਿਰ ਜੇ ਅਸੀਂ ਬਾਣੀ ਦੀ ਮਹਾਨਤਾ ਨਾ ਸਮਝੀਏ, ਸਾਡੇ ਕਰਮਾਂ ਦੀ ਗੱਲ ਹੋਵੇ। ਬਾਣੀ ਦਾ ਪਾਠ ਕਰਦੇ ਸਨ, ਸਰਦੀ ਦਾ ਮੌਸਮ, ਰਾਵੀ ਨਦੀ ਦਾ ਜਲ ਵੀ ਕਾਫੀ ਠੰਡਾ ਹੈ। ਕੁਝ ਦੇਰ ਬਾਅਦ ਇੰਜ ਪ੍ਰਤੀਤ ਹੋਇਆ ਜਿਵੇਂ ਸ੍ਰੀ ਲਹਿਣਾ ਜੀ ਦੇ ਹੱਥ ਪੈਰ ਜ਼ਿਆਦਾ ਠਰ ਗਏ ਹੋਣ। ਪਰ ਮਾਂ ਨੂੰ ਕਿੱਥੇ ਨੀਂਦ ਆਉਂਦੀ ਏ, ਬੇਟੇ ਦੇ ਦਿਮਾਗ ਵਿਚ ਹੋਵੇ ਭਾਵੇਂ ਨਾ, ਮਾਂ ਸਮਝਦੀ ਏ ਪਤਾ ਨਹੀਂ ਵਕਤ ਨਾਲ ਘਰ ਨਹੀਂ ਆਇਆ। ਉਹਨੂੰ ਠੰਡ ਲੱਗਦੀ ਹੋਵੇਗੀ, ਕਿੱਥੇ ਫਿਰਦਾ ਹੋਵੇਗਾ, ਗੁਰੂ ਨੂੰ ਕਿੱਥੇ ਚੈਨ ਪੈਂਦਾ। ਸੇਵਕ ਨੂੰ ਠੰਡ ਲੱਗੀ ਏ, ਸਿੱਖ ਜਾਪ ਕਰ ਰਿਹਾ, ਹੱਥ ਪੈਰ ਸੁੰਨ ਹੋ ਗਏ ਨੇ, ਰਿਹਾ ਨਹੀਂ ਗਿਆ। ਆਪਣੇ ਆਸਣ ਤੋਂ ਉੱਠੇ ਨੇ, ਇਕੱਲੇ ਚੱਲ ਪਏ ਨੇ, ਉਥੇ ਆ ਪਹੁੰਚੇ ਹਨ ਜਿੱਥੇ ਸ੍ਰੀ ਲਹਿਣਾ ਜੀ ਜਪਜੀ ਸਾਹਿਬ ਦਾ ਜਾਪ ਕਰ ਰਹੇ ਸਨ। ਦੇਖਿਆ ਹੱਥ ਤੇ ਪੈਰ ਠਰੇ ਹੋਏ ਨੇ, ਜਲਦੀ ਨਾਲ ਰਾਵੀ ਵਿਚੋਂ ਬਾਹਰ ਕੱਢਿਆ। ਤੇ ਕੁਝ ਦੇਰ ਤੋਂ ਬਾਅਦ ਜਿਸ ਵੇਲੇ ਉਹ ਥੋੜੀ ਜੀ ਠੰਡ ਨਿਵਰਤ ਹੋਈ ਤੇ ਫਿਰ ਪੁੱਛਿਓ ਨੇ, ਲਹਿਣਿਆ ਪੁਰਖਾ ਇਹ ਕੀ ਕਰ ਰਿਹਾ ਸੀ, ਕਿਸ ਵਾਸਤੇ ਕਰ ਰਿਹਾ ਸੀ, ਇੰਜ ਕਿਉਂ ਕਰ ਰਿਹਾ ਸੀ? ਜਵਾਬ ਸੀ, ਹਸੂਰ ਆਪ ਦੀ ਬਖਸ਼ਿਸ਼ ਦਾ ਆਰਾਧਨ ਕਰ ਰਿਹਾ, ਆਪ ਦੀ ਦਾਤ ਨੂੰ ਕਮਾ ਰਿਹਾ। ਹਸੂਰ ਨੇ ਫਿਰ ਪੁੱਛਿਆ, ਕਿਸ ਵਾਸਤੇ ਕਿਉਂ ਕਮਾਈ ਕਰ ਰਿਹਾ, ਕਿਉਂ ਘਾਲਣਾ ਕਾਲ ਰਹੇ, ਕਿਹਦੇ ਵਾਸਤੇ ਕਾਲ ਰਹੇ? ਜੀ ਕੁਝ ਮਿਹਰ ਹੋ ਜਾਵੇ, ਕੁਝ ਬਖਸ਼ਿਸ਼ ਪ੍ਰਾਪਤ ਹੋ ਜਾਵੇ। ਸਿੱਖ ਨੂੰ ਜਦੋਂ ਵੀ ਬਖਸ਼ਿਸ਼ ਮਿਲੇਗੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲੇਗੀ। ਸਿੱਖ ਨੂੰ ਜਦੋਂ ਵੀ ਦਾਤਾਂ ਪ੍ਰਾਪਤ ਹੋਣਗੀਆਂ ਬਾਣੀ ਦੇ ਜਾਪ ਤੋਂ, ਬਾਣੀ ਦੇ ਨਿਤਨੇਮ ਤੋਂ ਪ੍ਰਾਪਤ ਹੋਣਗੀਆਂ। ਕੋਈ ਵੀ ਵਿਅਕਤੀ ਕਿਸੇ ਮਨੁੱਖ ਨੂੰ ਆ ਦੁਨੀਆਂ ਦੀਆਂ ਚੀਜ਼ਾਂ ਵਾਂਗ ਇਲਾਹੀ ਦਾਤਾਂ, ਦਰਗਾਹੀ ਦਾਤਾਂ ਨਹੀਂ ਦੇ ਸਕਦਾ। ਹਾਂ, ਕੋਈ ਵਿਅਕਤੀ, ਕੋਈ ਸ਼ਖਸੀਅਤ ਸਾਨੂੰ ਚੰਗੀ ਰਾਏ ਦੇ ਸਕਦਾ, ਚੰਗੀ ਸਿੱਖਿਆ ਦੇ ਸਕਦਾ, ਪਰ ਵਾਹਿਗੁਰੂ ਦੇ ਦਰ ਤੋਂ ਤੇ ਜੋ ਕੁਝ ਪ੍ਰਾਪਤ ਹੋਣਾ ਉਹਦੇ ਕਦਮਾਂ ਤੇ ਸਿਰ ਝੁਕਾਉਣ ਨਾਲ ਪ੍ਰਾਪਤ ਹੋਣਾ। ਜੀ ਕੁਝ ਬਖਸ਼ਿਸ਼ ਹੋ ਜਾਵੇ, ਕੁਝ ਮਿਹਰ ਹੋ ਜਾਵੇ, ਇਸ ਲਈ ਆਪਦੇ ਬਖਸ਼ੇ ਹੋਏ ਜਾਪ ਨੂੰ ਜਪ ਰਿਹਾ। ਹਜ਼ੂਰ ਗਲੇ ਨਾਲ ਲਗਾ ਕੇ ਕਹਿਣ ਲੱਗੇ, ਪੁਰਖਾ ਮੈਂ ਜਿਤਨੇ ਜਪ ਕੀਤੇ ਨੇ, ਜਿਤਨੇ ਤਪ ਕੀਤੇ ਨੇ, ਜਿਤਨੀਆਂ ਘਾਲਣਾ ਘਾਲੀਆਂ ਨੇ, ਸਭ ਤੇਰੇ ਵਾਸਤੇ ਘਾਲੀਆਂ ਨੇ, ਤੈਨੂੰ ਹੁਣ ਘਾਲਣਾ ਦੀ ਜ਼ਰੂਰਤ ਨਹੀਂ ਰਹਿ ਗਈ, ਤੈਨੂੰ ਇਨ੍ਹਾਂ ਸਾਧਨਾਂ ਦੀ ਲੋੜ ਨਹੀਂ। ਮੈਂ ਜੋ ਕੁਝ ਵੀ ਕੀਤਾ ਹੈ ਉਹ ਸਾਰਾ ਕੁਝ ਤੇਰੇ ਵਾਸਤੇ ਹੀ ਕੀਤਾ, ਤੈਨੂੰ ਇਨ੍ਹਾਂ ਪਾਸਿਆਂ ਵੱਲ ਪ੍ਰਵਿਰਤ ਹੋਣ ਦੀ ਜ਼ਰੂਰਤ ਨਹੀਂ। ਇਸੇ ਵਿਚਾਰ ਤੋਂ ਹੀ ਪ੍ਰਭਾਵਿਤ ਹੋ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਇੱਕ ਸ਼ਲੋਕ ਉਚਾਰਨ ਕੀਤਾ, ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵਾਰ ਆਸਾ ਵਿਚ ਲਿਖਵਾ ਦਿੱਤਾ। ਸਾਨੂੰ ਇਸ ਪੱਖੋਂ ਜ਼ਰੂਰ ਸਮਝਣਾ ਚਾਹੀਦਾ, ਵਾਰਾਂ ਸਿਰਫ ਵਾਰਾਂ ਸਨ। ਵਾਰਾਂ ਦੇ ਆਰੰਭ ਵਿਚ ਜਿਹੜੇ ਸ਼ਲੋਕ ਨੇ, ਪੌੜੀ ਤੋਂ ਪਹਿਲਾਂ ਇੱਕ ਸ਼ਲੋਕ ਆਵੇ, ਦੋ ਸ਼ਲੋਕ ਆਣ, ਇਹ ਸਭ ਧੰਨ ਗੁਰੂ ਅਰਜਨ ਦੇਵ ਜੀ ਦੀ ਕਿਰਪਾਲਤਾ ਹੈ। ਇਹ ਸ਼ਲੋਕ ਉਹਨਾਂ ਨੇ ਲਿਖਵਾਏ ਨੇ। ਪਹਿਲਾਂ ਸਿਰਫ ਵਾਰਾਂ ਦੀਆਂ ਪੌੜੀਆਂ ਹੁੰਦੀਆਂ ਸਨ, ਭਾਵੇਂ ਵਾਰ ਆਸਾ ਹੈ ਭਾਵੇਂ ਮਾਝ ਦੀ ਵਾਰ ਹੈ, ਸਿਰਫ ਪੌੜੀਆਂ ਹੀ ਸਨ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਚਾਰਨ ਕੀਤੀ, ਜੋ ਹੁਣ ਸ਼ਲੋਕ ਮਿਲਦੇ ਨੇ। ਪਹਿਲਾਂ ਪੌੜੀ ਤੋਂ ਸ਼ਲੋਕ ਆਉਂਦੇ ਨੇ, ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਿਖਵਾਏ ਨੇ। ਇਹ ਤਰਤੀਬ ਉਹਨਾਂ ਦੀ ਏ ਜੋ ਸਾਨੂੰ ਬਖਸ਼ਿਸ਼ ਵਜੋਂ ਇਲਾਹੀ ਬਾਣੀ ਦੀ ਦਾਤ ਪ੍ਰਾਪਤ ਹੋਈ ਏ। ਇਸ ਪਾਸੇ ਜ਼ਿਆਦਾ ਨਾ ਜਾਂਦੇ ਹੋਏ ਬੇਨਤੀ ਕਰ ਰਿਹਾ, ਹਜ਼ੂਰ ਗੁਰੂ ਅੰਗਦ ਦੇਵ ਜੀ ਨੇ ਸ਼ਲੋਕ ਉਚਾਰਨ ਕੀਤਾ, ਵਾਰ ਆਸਾ ਦਾ ਕੀਰਤਨ ਕਰਨ ਯਾ ਸੁਣਨ ਵਾਲੇ ਪ੍ਰੇਮੀ ਅਖੀਰ ਤੇ ਸੁਣਦੇ ਨੇ। ਇਹ ਕਨੇਹੀ ਦਾਤ ਆਪਸ ਤੇ ਜੋ ਪਾਈਐ, ਨਾਨਕ ਸਾਹ ਕਰਮਾਤ ਸਾਹਿਬ ਟੁੱਠੈ ਜੋ ਮਿਲੇ, ਵਾਰ ਆਸਾ ਮਹੱਲਾ ਦੂਜਾ। ਕਹਿੰਦੇ ਨੇ ਮਿਹਨਤ ਕਰਕੇ ਢਾਲਣਾ ਕਾਲ ਕੇ ਜੋ ਕੁਝ ਪ੍ਰਾਪਤ ਹੁੰਦਾ ਉਹ ਤੇ ਮਨੁੱਖ ਦੀ ਮਿਹਨਤ ਦਾ ਬਦਲਾ ਹੈ। ਕੋਈ ਆਦਮੀ ਸਾਰਾ ਦਿਨ ਦੁਕਾਨ ਤੇ ਕੰਮ ਕਰਵਾ ਕੇ ਜੇ 10 ਰੁਪਏ ਸ਼ਾਮ ਨੂੰ ਦੇ ਦੇਵੇ, ਇਹ ਤੇ ਮਿਹਨਤ ਹੈ। ਦਾਤ ਉਹ ਹੈ, ਬਖਸ਼ਿਸ਼ ਉਹ ਹੈ ਜੋ ਬਿਨਾਂ ਕੁਝ ਕੀਤੇ ਤੋਂ ਪ੍ਰਾਪਤ ਹੋ ਜਾਵੇ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਉਸ ਵਿਚਾਰ ਨੂੰ ਦੁਹਰਾਉਂਦੇ ਨੇ, ਸਾਹਿਬ ਦੀ ਪ੍ਰਸੰਨਤਾ ਨਾਲ ਜੋ ਕੁਝ ਪ੍ਰਾਪਤ ਹੁੰਦਾ ਉਹ ਦਾਤ, ਉਹ ਬਖਸ਼ਿਸ਼। ਤੇ ਜਿਨ ਕਉ ਨਦਰ ਕਰਮ ਤਿੰਨ ਕਾਰ, ਨਾਨਕ ਨਦਰੀ ਨਦਰ ਨਿਹਾਲ ਜਪ ਸਾਹਿਬ। ਹਾਂ, ਉਹਦੀ ਕਰਮ ਬਖਸ਼ਿਸ਼ ਹੋ ਜਾਵੇ ਫਿਰ ਜੀਵ ਨਿਹਾਲ ਹੁੰਦਾ। ਮਨੁੱਖਤਾ ਨੂੰ ਇਹ ਪ੍ਰੇਰਨਾ ਦੇਣ ਲਈ ਕਿ ਕਮਾਈ ਕਰਨੀ ਹੈ, ਭਾਵੇਂ ਮਨੁੱਖ ਕਿਤਨਾ ਵੀ ਮਹਾਨ ਕਿਉਂ ਨਾ ਹੋ ਜਾਵੇ, ਇਸ ਲਈ ਪਰਮੇਸ਼ਵਰ ਦਾ ਰੂਪ ਹੁੰਦਿਆਂ ਹੋਇਆਂ ਵੀ ਜਮਨਾ ਦੇ ਕਿਨਾਰੇ ਤੇ ਮਾਲਕ ਦੇ ਨਾਲ ਓਤ ਪੋਤ ਇਕ ਮਿਕ ਹੋ ਕੇ ਆਪਣੇ ਸਾਹਿਬ ਦੀ ਸਿਫਤ ਸਲਾਹ ਕਰ ਰਹੇ ਨੇ। ਜਾਪ ਸਾਹਿਬ ਦਾ ਇਹ ਤਕਰੀਬਨ ਚੌਥਾ ਛੰਦ ਹੈ, ਉਂਜ ਇਹ ਦੂਸਰੇ ਰੂਪ ਵਿਚ ਪਿੱਛੇ ਵਰਣਨ ਕਰ ਆਏ ਨੇ, ਉਹਦਾ ਵਿਚਾਰ ਸ਼ਰਵਨ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਭੁਜੰਗ ਪ੍ਰਿਆਤ ਛੰਦ, ਨਮੋ ਸਰਬ ਮਾਨੇ
ਨਮੋ
ਸਮਾਸੀ ਨਿਰਾਨੇ।
ਸੰਸਾਰ ਦੇ ਅੰਦਰ ਕੋਈ ਵੀ ਮਨੁੱਖ ਐਸਾ ਨਹੀਂ ਜਿਸ ਨੂੰ ਸਾਰੇ ਮੰਨਦੇ ਹੋਣ, ਕਿਉਂਕਿ ਸਮੇਂ ਦੇ ਅਵਤਾਰਾਂ ਨੂੰ, ਸਮੇਂ ਦੀਆਂ ਸ਼ਖਸੀਅਤਾਂ ਨੂੰ ਇਕ ਇਕ ਫਿਰਕੇ ਨੇ, ਇਕ ਇਕ ਮਸਜਿਦ ਦੇ ਪੈਰੋਕਾਰਾਂ ਨੇ ਮੰਨਿਆ, ਸਤਿਕਾਰ ਕੀਤਾ, ਸਨਮਾਨ ਕੀਤਾ ਪੈਗੰਬਰ ਇਸਲਾਮ ਹਜ਼ਰਤ ਮੁਹੰਮਦ ਸਾਹਿਬ ਨੂੰ। ਸਿਰਫ ਇਕ ਧਰਮ ਨੂੰ, ਇਕ ਮਸਜਿਦ ਨੂੰ ਮੰਨਣ ਵਾਲੇ ਹੀ ਸਨਮਾਨ ਦੇ ਨੇ, ਮੰਨਣ ਵਾਲੇ ਹੀ ਸਤਿਕਾਰ ਕਰਦੇ ਨੇ। ਹਾਂ, ਇਸਲਾਮ ਤੇ ਚੱਲਣ ਵਾਲਾ ਲੋਕ ਹੀ ਬੜੇ ਮਾਣ ਨਾਲ ਇਹ ਗੱਲ ਕਹਿੰਦਾ, ਜਾ ਰਹੇ ਹੈ ਕਾਬੇ ਕੋ ਮੁਹੰਮਦ, ਜਿਨ੍ਹਾਂ ਨੇ ਕਾਂਧੇ ਪੇ ਕੰਬਲੀ ਹੈ ਡਾਲੀ। ਪੈਗੰਬਰ ਇਸਲਾਮ ਕਾਬੇ ਦੀ ਤਰਫ ਜਾ ਰਹੇ, ਉਹਨੇ ਆਪਣੇ ਮੋਢੇ ਤੇ ਕੰਬਲੀ ਪਾਈ ਹੋਈ ਏ, ਮਗਰ ਦੂਸਰਾ ਪੱਖ ਏ ਉਹ ਕੰਬਲੀ ਵਾਲੇ ਨੂੰ ਬੁਰਾ ਵੀ ਕਹਿ ਦਿੰਦਾ, ਅਪਮਾਨ ਦੇ ਨਾਲ ਕੁਝ ਸੁਣਾ ਵੀ ਜਾਂਦਾ ਉਹ ਹੋਰ ਕੰਬਲੀ ਵਾਲੇ ਦੀ, ਤਾਂ ਵਿਚਾਰ ਕਰਦਾ ਚਰਚਾ ਕਰਦਾ। ਕਿਉਂਕਿ ਦੁਆਬਰ ਦੇ ਪ੍ਰਸਿੱਧ ਸ਼ਖਸੀਅਤ ਭਗਵਾਨ ਕ੍ਰਿਸ਼ਨ ਜੀ ਵੀ ਕੰਬਲੀ ਲੈਂਦੇ ਸਨ, ਔਰ ਉਹ ਉਸ ਕੰਬਲੀ ਦਾ ਜ਼ਿਕਰ ਭਗਤ ਨਾਮਦੇਵ ਜੀ ਨੇ ਕੀਤਾ, ਧੰਨ ਧੰਨ ਕ੍ਰਿਸ਼ਨ ਓਡੈ ਕਾਂਬਲੀ ਮਾਲੀ ਗੌੜਾ ਨਾਮਦੇਵ। ਹਾਂ, ਹਿੰਦੂ ਸਮਾਜ ਦੇ ਲੋਕ, ਹਿੰਦੂ ਧਰਮ ਦੇ ਪੈਰੋਕਾਰ ਇਸ ਕੰਬਲੀ ਵਾਲੇ ਭਗਵਾਨ ਕ੍ਰਿਸ਼ਨ ਜੀ ਨੂੰ ਤੇ ਸਨਮਾਨਣਗੇ, ਮਗਰ ਦੂਸਰੇ ਪਾਸੇ ਪੈਗੰਬਰੇ ਇਸਲਾਮ ਤੋਂ ਨਫ਼ਰਤ ਕਰਨਗੇ। ਇਸੇ ਤਰ੍ਹਾਂ ਹਜ਼ਰਤ ਈਸਾ ਦੇ ਪੈਰੋਕਾਰ ਉਹਨਾਂ ਨੂੰ ਸਨਮਾਨਣਗੇ। ਪੈਗੰਬਰੇ ਇਸਲਾਮ ਦੇ ਸਬੰਧ ਵਿਚ ਆਪਣੀ ਅਕੀਦਤ ਪੇਸ਼ ਕਰਦੇ ਹੋਇਆਂ ਸ਼ਾਇਰੇ ਮਸ਼ਰਕ ਇਕਬਾਲ ਦਾ ਖਿਆਲ ਏ ਕਿ ਦੁਨੀਆਂ ਦੇ ਅੰਦਰ ਇਹ ਗੱਲ ਬੜੀ ਬੜੀ ਪ੍ਰਸਿੱਧ ਸੀ ਕਿ ਈਸਾ ਕੇ ਮੌਜੋ ਨੇ ਮੁਰਦੇ ਜਿਲਾ ਦੀਏ, ਕਿ ਹਜ਼ਰਤ ਈਸਾ ਨੇ ਜੋ ਮੌਜੇ ਕੀਤੇ, ਕਰਾਮਾਤਾਂ ਵਿਖਾਈਆਂ, ਉਹਦੇ ਨਾਲ ਮੁਰਦੇ ਜੀ ਉੱਠੇ, ਪਰ ਨਾਲ ਇਕਦਮ ਉਹ ਅੱਗੇ ਚਲੇ ਜਾਂਦੇ ਨੇ, ਹਜ਼ਰਤ ਕੇ ਮੌਜੋ ਨੇ ਈਸਾ ਬਣਾ ਦੀਏ, ਕਿ ਐ ਪੈਗੰਬਰ ਇਸਲਾਮ ਤੇਰੀ ਅਜ਼ਮਤ ਨੇ ਆਪਣੇ ਮੁਰੀਦਾਂ ਨੂੰ ਈਸਾ ਦੀ ਪਦਵੀ ਤੇ ਪਹੁੰਚਾ ਦਿੱਤਾ। ਇਉਂ ਇੱਕ ਨੂੰ ਇੱਕ ਮੰਨਦਾ ਦੂਜਾ ਨਹੀਂ, ਪਰ ਜਿਸ ਵੇਲੇ ਗੁਰੂ ਪਰਮੇਸ਼ਵਰ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਗਟ ਹੋਏ, ਉਹਨਾਂ ਦਾ ਨਾਮਕਰਨ ਰੱਖਣ ਦਾ ਵਕਤ ਆਇਆ, ਸਮਾਂ ਆਇਆ। ਸ੍ਰੀ ਗੁਰੂ ਨਾਨਕ ਪ੍ਰਤਾਪ ਵਿਚ ਲਿਖਿਆ ਹੈ ਕਿ ਉਸ ਮੌਕੇ ਤੇ ਜਦੋਂ ਦੇਖਿਆ ਹਿਸਾਬ ਲਗਾਇਆ, ਹਰਦਿਆਲ ਜੋ ਕੁਲ ਪ੍ਰੋਹਤ ਸੀ, ਬੇਦੀ ਕੁਲ ਦਾ ਪ੍ਰੋਹਤ, ਉਨਤੇ ਬੇਦੀ ਆਪਣੇ ਆਪ ਵਿਚ ਹੀ ਮਹਾਨ ਸਨ, ਪਰ ਉਹ ਪੁਰਾਣਾ ਕਰਮ ਧਰਮ ਵਿਚਾਰ ਲੰਬੇਰੇ ਸਮੇਂ ਤੋਂ ਛੋੜ ਚੁੱਕੇ ਸਨ। ਇਹ ਇਕ ਵੱਖਰਾ ਪੱਖ ਸੀ ਕਿ ਬਾਬਾ ਕਾਲੂ ਜੀ, ਉਹਨਾਂ ਦੇ ਪਿਤਾ ਸ਼ਿਵ ਰਾਮ ਜੀ, ਇਹ ਸਾਰੇ ਬਜ਼ੁਰਗ ਧਰਮੀ ਸਨ, ਧਰਮ ਤੇ ਧਰਮ ਕਰਨ ਵਾਲੇ ਸਨ, ਪਰ ਬਹੁ ਗਿਣਤੀ ਵਿਚ ਬੇਦੀ ਆਪਣੀ ਪਰੰਪਰਾ ਨੂੰ ਛੋੜ ਚੁੱਕੇ ਸਨ, ਬੇਨਤੀ ਕਰ ਰਿਹਾ ਸਨ। ਤੋ ਕੁੱਲ ਪੁਰੋਹਿਤ ਹਰਦਿਆਲ ਜਦੋਂ ਨਾਮ ਰੱਖਣ ਲੱਗਾ, ਉਹਨੇ ਸੋਚਿਆ ਵਿਚਾਰਿਆ, ਲਗਨ ਸ਼ਗਨ ਤੇ ਸਾਰੇ ਜਗਨ ਸਾਰੇ ਉਹਨੇ ਸੋਧੇ, ਤੇ ਸੋਧ ਕੇ ਉਹਨੇ ਬੜੇ ਫਖਰ ਤੇ ਮਾਣ ਨਾਲ ਆਖਿਆ, ਐ ਮਹਿਤਾ ਦੇਖ, ਰਾਮ ਚੰਦਰ ਜੀ, ਭਗਵਾਨ ਕ੍ਰਿਸ਼ਨ ਜੀ ਜਿਹੜੇ ਅਵਤਾਰ ਹੋਏ ਨੇ, ਉਹਨਾਂ ਨੂੰ ਤੇ ਇਕ ਇਕ ਕੌਮ ਮੰਨਦੀ ਰਹੀ ਹੈ, ਇਕ ਇਕ ਧਰਮ ਦੇ ਲੋਕ ਮੰਨਦੇ ਰਹੇ ਨੇ, ਪਰ ਦੇਖ ਰਾਮ ਕ੍ਰਿਸ਼ਨ ਆਦਿਕ ਹੈ ਜੇਹੂ, ਉਹਨਾਂ ਨੂੰ ਇਕ ਇਕ ਲੋਕ ਮੰਨਦੇ ਨੇ, ਪਰ ਇਸ ਸਿਸ ਕੋ ਮਾਨੇਗੇ ਦੋ। ਸ੍ਰੀ ਗੁਰੂ ਨਾਨਕ ਪ੍ਰਤਾਪ ਭਾਈ ਸੰਤੋਖ ਸਿੰਘ ਜੀ, ਇਸ ਬੱਚੇ ਨੂੰ ਦੋਨਾਂ ਮੰਨਣਗੇ, ਹਿੰਦੂ ਵੀ ਮੰਨਣਗੇ, ਮੁਸਲਮਾਨ ਵੀ ਮੰਨਣਗੇ, ਕਾਬਲ ਦੇ ਲੋਕ ਵੀ ਮੰਨਣਗੇ। ਇਸੇ ਤਰ੍ਹਾਂ ਕਹਿੰਦੇ ਨੇ ਬਗਦਾਦ ਦੇ ਲੋਕ ਵੀ ਮੰਨਣਗੇ, ਸਾਰੇ ਲੋਕ ਮੰਨਣਗੇ। ਹਿੰਦੁਸਤਾਨ ਦੇ ਜੋ ਪ੍ਰਮੁੱਖ ਦੋ ਧਰਮ ਸਨ ਉਸ ਮੌਕੇ ਤੇ, ਹਿੰਦੂ ਵੀ ਤੇ ਮੁਸਲਮਾਨ, ਇਸ ਸਿਸ ਕੋ ਮਾਨਹਿਗੇ ਦੋ, ਦੋਨਾਂ ਮੰਨਣਗੇ, ਦੋਨਾਂ ਸਤਿਕਾਰ ਕਰਨਗੇ, ਦੋਨਾਂ ਸਨਮਾਨ ਕਰਨਗੇ। ਇਸ ਵਾਸਤੇ ਹਜ਼ੂਰ ਫੁਰਮਾਉਂਦੇ ਨੇ, ਨਮੋ ਸਰਬ ਮਾਨੇ, ਸਰਬ ਸਾਰਿਆਂ ਤੇ ਮਾਨ ਨੀਕ, ਸਾਰਿਆਂ ਤੇ ਮੰਨਣ ਯੋਗ ਵਾਹਿਗੁਰੂ, ਤੈਨੂੰ ਨਮਸਕਾਰ ਹੈ, ਤੈਨੂੰ ਪ੍ਰਣਾਮ ਹੈ।
ਸਮਸਤੀ ਨਿਧਾਨੇ,
ਹੇ ਸਮਸਤੀ ਸਾਰੇ, ਸਾਰਿਆਂ ਖਜ਼ਾਨਿਆਂ ਰੂਪ ਅਕਾਲ ਪੁਰਖ ਵਾਹਿਗੁਰੂ, ਤੈਨੂੰ ਨਮਸਕਾਰ ਹੈ। ਉਹ ਸਾਰਿਆਂ ਖਜ਼ਾਨਿਆਂ ਰੂਪ ਵੀ ਏ, ਇਹ ਸਾਰਿਆਂ ਖਜ਼ਾਨਿਆਂ ਦੀਆਂ ਬਖਸ਼ਾਂ ਕਰਨ ਵਾਲਾ ਵੀ, ਜਿਸ ਨੂੰ ਉਹ ਚਾਹੇ ਦੇ ਦੇ, ਜਿਸ ਤੇ ਉਹ ਚਾਹੇ ਬਖਸ਼ ਕਰ ਦੇਵੇ। ਗੱਲ ਤਾਂ 20 ਰੁਪਿਆਂ ਦੀ ਸੀ, ਬਾਪ ਨੇ ਦੋ ਥੱਪੜ ਲਗਾ ਦਿੱਤੇ। ਜਦੋਂ ਰਾਏ ਸਾਹਿਬ ਨੂੰ ਪਤਾ ਲੱਗਾ, ਇਤਲਾਹ ਮਿਲੀ, ਮਹਿਤਾ ਜੀ ਨੂੰ ਪਾਸ ਬੁਲਾ ਕੇ ਕਹਿਣ ਲੱਗੇ, ਕਾਲੂ ਜੀ ਕੀ ਗੱਲ ਨੇ, ਗੱਲ 20 ਰੁਪਿਆਂ ਦੀ ਸੀ, ਜੇ ਨਾਨਕ ਨੇ 20 ਰੁਪਏ ਫਕੀਰਾਂ ਨੂੰ ਖਵਾ ਵੀ ਦਿੱਤੇ ਤਾਂ ਕਿਹੜੀ ਆਖਰ ਆ ਗਈ ਸੀ। ਦੇਖ ਮੇਰੇ ਪਾਸ ਜੋ ਹੁਕਮ ਹੈ, ਮੇਰੇ ਪਾਸ ਜੋ ਹਕੂਮਤ ਹੈ, ਮੇਰੇ ਪਾਸ ਜੋ ਰਾਜ ਭਾਗ ਹੈ, ਮੇਰੇ ਪਾਸ ਜੋ ਸਰਮਾਇਆ ਹੈ, ਮੇਰੇ ਪਾਸ ਜੋ ਦੌਲਤ ਹੈ, ਇਹ ਸਭ ਗੁਰੂ ਨਾਨਕ ਦਾ ਖਜ਼ਾਨਾ ਹੀ ਬਖਸ਼ਿਆ ਹੋਇਆ। ਸ੍ਰੀ ਨਾਨਕ ਅਨੁਸਾਰੀ ਮਾਇਆ, ਜਸ ਇੱਛਾ ਕਰ ਹੀ ਤਸ ਛਾਇਆ। ਸ੍ਰੀ ਗੁਰੂ ਨਾਨਕ ਪ੍ਰਤਾਪ ਮਹਾਂਕਵੀ ਭਾਈ ਸੰਤੋਖ ਸਿੰਘ ਜੀ, ਮਾਇਆ ਤੇ ਗੁਰੂ ਨਾਨਕ ਦੇਵ ਜੀ ਦੇ ਹੁਕਮ ਵਿਚ, ਸਾਰਿਆਂ ਖਜ਼ਾਨਿਆਂ ਦਾ ਮਾਲਕ ਹੈ ਗੁਰੂ ਨਾਨਕ, ਜਿਸ ਦੀ ਤਰਫ ਇਸ਼ਾਰਾ ਕਰਦਾ ਹੈ, ਮਾਇਆ ਉਥੇ ਪਹੁੰਚ ਜਾਂਦੀ ਏ ਤੇ ਜਿੱਥੇ ਉਹਦੀ ਨਜ਼ਰ ਨਾ ਹੋਵੇ ਉਥੋਂ ਇਹ ਵੀ ਚੁੱਪ ਕਰਕੇ ਚਲੇ ਜਾਂਦੀ ਏ। ਸਿੰਘਾਂ ਦੇ ਪੁਰਾਤਨ ਬੋਲਿਆਂ ਵਿਚ, ਜਿਸ ਵੇਲੇ ਕੋਈ ਕਠਿਨਾਈ ਆ ਜਾਣੀ, ਹੱਥ ਤੰਗ ਹੋ ਜਾਣਾ, ਪੈਸਾ ਹੱਥ ਵਿਚ ਨਾ ਹੋਣਾ, ਤਾਂ ਪਤਾ ਉਹ ਕੀ ਕਹਿੰਦੇ ਸਨ, ਅਖੇ ਲਕਸ਼ਮੀ ਘੁੰਡ ਕੱਢ ਗਈ ਏ ਪਹਿਲਾਂ ਖੋ ਸੀ। ਗੁਰੂ ਦਾ ਸਿੱਖ ਇਹ ਮੰਨਣ ਲਈ ਤਿਆਰ ਹੀ ਨਹੀਂ ਵੀ ਉਹ ਗਰੀਬ ਹੋ ਗਿਆ, ਮਾਇਆ ਉਹਦੇ ਪਾਸ ਨਹੀਂ ਰਹੀ। ਉਹ ਚੜ੍ਹਦੀ ਕਲਾ ਵਿਚ ਕਹਿੰਦਾ ਕਿ ਲਕਸ਼ਮੀ ਘੁੰਡ ਕੱਢ ਗਈ ਏ, ਤੇ ਕਈ ਨਾਲ ਹੋਰ ਵੀ ਲਾ, ਲਕਸ਼ਮੀ ਕੌਰ ਘੁੰਡ ਕੱਢ ਗਈ ਏ ਪਹਿਲਾਂ ਖੋ ਸ੍ਰੀ ਵਾ। ਕਿਉਂਕਿ ਗੁਰੂ ਦੇ ਅਧੀਨ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਦਾ ਇਸ਼ਾਰਾ ਹੁੰਦਾ ਉਥੇ ਮਿਹਰਾਮਤਾਂ ਬਰਕਤਾਂ ਚਲੀਆਂ ਜਾਂਦੀਆਂ ਨੇ, ਔਰ ਜਿੱਥੇ ਉਹਦੀ ਨਜ਼ਰ ਦੂਸਰੇ ਪਾਸੇ ਟੇਢੀ ਹੋ ਜਾਂਦੀ ਏ ਉਥੋਂ ਇਹ ਸਾਰਾ ਕੁਝ। ਆਂਸੂ ਬੰਦੇ ਨੇ, ਇਸ ਲਈ ਪਾਕਿਸਤਾਨ ਦੇ ਆਲਮ ਨੇ ਕਿਹਾ ਸੀ, ਐ ਦੋਸਤ ਤੂੰ ਵੀ ਉਹ ਹੈ, ਮੈਂ ਵੀ ਉਹ ਹਾਂ, ਸਿਰਫ ਵਕਤ ਵਕਤ ਦੀ ਗੱਲ ਹੈ। ਤੂੰ ਖੁਸ਼ੀਆਂ ਵਿਚ ਖੇਲ ਰਿਹਾ ਹੈ ਔਰ ਮੈਂ ਆਹਾਂ ਵਿਚ ਡੁੱਬ ਰਿਹਾ ਹਾਂ, ਹਏ ਤਾਂ ਆਪਾਂ ਦੋਨਾਂ ਹੀ ਕਹੋ, ਔਰ ਪੁਰਾਣੇ ਸੰਗੀ ਤੇ ਸਾਥੀ ਹੋ ਤੁਮ ਵੀ ਵਹੀ ਔਰ ਹਮ ਵੀ ਵਹੀ। ਬਸ ਕਹਿੰਦੇ ਨੇ ਇਨਾ ਫਰਕ ਹੈ, ਇਨਾ ਅੰਤਰ ਹੈ ਕਿ ਤੁਮ ਖੇਲ ਰਹੇ ਹੋ ਖੁਸ਼ੀਓ ਸੇ, ਹਮ ਡੂਬ ਰਹੇ ਹੈ ਆਹੂ ਮੈਂ ਪਿਆਲਾ ਖੋ ਸ੍ਰੀ ਵਾ। ਤੂੰ ਖੁਸ਼ੀਆਂ ਵਿਚ ਖੇਲੀ ਜਾ ਰਹੇ ਹੈ, ਮੈਂ ਹੌਕੇ ਲਈ ਜਾ ਰਿਹਾ ਹਾਂ, ਦੋਨਾਂ ਵਿਚ ਫਰਕ ਕੋਈ ਨਹੀਂ। ਪਰ ਫਰਕ ਜੇ ਹੈ ਤਾਂ ਉਸ ਮਾਲਕ ਦੀ ਨਜ਼ਰ ਵਿਚ,
तो राय साहब ने कहा अगे तो एक गल का ख्याल रखी नानक जितना भी खर्च करे जितना भी दान पुन करे जितनी भी खैरायत करे ओ सारे पैसे मेरे पासो ले जाया करना ओ सारे पैसे मेरे पासो ले जाया करना क्योंकि मेरे पास जो कुछ भी है ये सब कुछ गुरु नानक देव जी की देन ही त्यादा है ताइयो तो साहब कह रहे ने समस्ती निदाने समस्ती सारे सारिया खजानिया रूप अकाल पुरख वाहेगुरु जीओ आप जी नू नमस्कार है
नमो देव देवे
देवत्यां दे देवे देव देवते भी ते मनता करदे ने देवत्यां दा भी ते कोई देवता है ओ कौन है अकाल पुरख वाहेगुरु सर्वशक्तिवान पार ब्रह्म अकाल देव देव राजन के राजा बजित्तर नाटक दर्शन ग्रंथ नमो देव देवे देवत्यां दे देवते देवत्यां दे भी देव पूजनी अकाल पुरख वाहेगुरु जी आप जी नू नमस्कार है
अपेकी अपेवे
पेखा बनावटा तो रहत ते भेद पान पान तो रहत वाहेगुरु जीओ नमस्कार है
नमो काल काले
काल काल दा भी काल करन वाले अकाल पुरख वाहेगुरु जीओ आप जी नू नमस्कार है
नमो सर्व पाले
सबना दी प्रतपाला करन वाले वाहेगुरु जीओ आप जी नू नमस्कार है वाहेगुरु ही सबना दी प्रतपाला करदा है आता एक बहाने बना दिते ने मनुख नू जिम्मेदारी दे दिती है हर कोच अपने बच्चियां नू अपने शागिर्दां नू बड़ी दृढ़ता नाल तालीम दिंदा है कोचिंग करदा है पर जिस वेले ओदे बच्चे जित जांदे ने ते उन्हां शागिर्दां नू मोढ़ियां ते चुक लैंदा है ते नाले उची उची कहंदा है मेरे बच्चियां ने बड़ी मेहनत कीती और बिलकुल उन्हां ने फ्रंट ते जाके गोल कर ही दिता ऐवें नहीं भी हिंदुस्तानियां दे वांग जदों गोल करन दा मौका आए ते देखदे रहण ते लखो श्री ते सलीमुल्ला करीमुल्ला हनीफ जदों भी किते मिल जावे गोल दे पास जाके फिर ओ ना गोल नू गोल दे विच बदल देंदे बस खिडारियां दी एहो ही खूबी हुंदी है प्यार लखो श्री पर फखर हुंदा चुक लैंदा उन्हां शागिर्दां नू अपने मोढ़ियां ते ए समझदा जे तोदी होई है कोच नू भी दाद दित्ती जांदी है शाबाश दित्ती जांदी है इसे तरह एक मां एक बाप अपने बच्चियां नू दो नू चार नू जिन्हें भी वाहिगुरु किसे नू बख्शिश करे उन्हां नू पालदा है उन्हां नू संभालदा है जिंदगी बच्चियां दी जिंदगी दी सफलता ते असफलता अपनी सफलता ते असफलता समझ लैंदा अपनी औलाद अपने बच्चियां दी जित ते हार मां बाप अपनी जित ते हार समझ लैंदा पर वास्तव विच ते अकाल पुरख वाहिगुरु ने एक रिश्ते बनाए ने एक संबंध बनाया होया है वास्तव विच कोई भी किसे दा नहीं इसे करके बाणी अंदर थां थां ते ए उपदेश दिता गया है ए समझाया गया है वाहिगुरु तो बिना तेरा कोई भी नहीं ए जिम्मेदारियां ने मालक वालों तेरे जिम्मे लगियां ने इना जिम्मेदारियां नू अच्छे तरीके नाल निभाना है ए जिम्मेदारी नू अच्छे तरीके नाल संभालना है इस वास्ते हजूर कह रहे ने प्रतपाला करन वाला ते ओ है जदों भी कोई मनुख निराशरा हो जावे बेसहारा हो जावे चौगिरदे कोई भी ओदी तरफ देखण वाला ना होवे तां ओदे अंदरों एक आवाज आउंदी है काहे मन तू डोलता हर मनसा पूरन हार सतगुर पुरख त्याए तू सब दुख विसारन हार हर नामा आराध मन सब किलविख चाहे विकार राम कली की वार महला पिन मधु जी वार क्यों क्यों प्रतपाला करता है सबना दी प्रतपाला करन वाला है नमो सर्व पाले सारिया दी प्रतपाला करन वाले वाहेगुरु जीओ नमस्कार है
नमो सर्व गौणे
नमो सर्व गौणे हे अकाल पुरख वाहेगुरु सर्व थावां विच गमन करन वाले सारिया थावां विच व्यापक व्यापक होवेगा तारिया ताईं सारिया थावां विच फिरेगा एक व्यक्ति एक मनुख एक आदमी एक कमरे विच ही तुर फिर सकदा है नाल दे कमरे विच तां नहीं ओह तुर फिर सकेगा मगर अकाल पुरख वाहिगुरु नमो सर्व गौणे ओ सारिया थावां विच गमन करन वाला है सारिया थावां विच विचरन वाला है सारिया थावां विच ओह फिरदा है कहंदे ने श्री गुर प्रताप सूरज ग्रंथ दे करता नाले तां कैद विच नजर आंदे सन ਨਾਲੇ ਦਿੱਲੀ ਵਿਚ ਜਿਸ ਸਿੱਖ ਦੀ ਭਾਵਨਾ ਹੁੰਦੀ ਸੀ ਸਤਿਗੁਰੂ ਜੀ ਆਏ ਹੋ ਇੱਕ ਥਾਂ ਤੇ ਬਹਿ ਗਏ ਹੋ ਆਪਣੇ ਆਪ ਨੂੰ ਗ੍ਰਿਫ਼ਤਾਰ ਕਰਵਾ ਕੇ ਦਿੱਲੀ ਵਿਚ ਆਏ ਹੋ ਜੇ ਕਿਤੇ ਉਂਜ ਸੁਖੀ ਸਾਂਦੀ ਰਾਜੀ ਖੁਸ਼ੀ ਤਸ਼ਰੀਫ਼ ਲਿਆਉਂਦੇ ਮੈਂ ਆਪਣੇ ਘਰ ਪ੍ਰਸ਼ਾਦ ਚੁਕਾਉਂਦਾ ਤੁਸੀਂ ਮੇਰੇ ਘਰ ਚਰਨ ਪਾਉਂਦੇ ਤੁਹਾਡੇ ਨਾਲ ਸੰਗਤਾਂ ਆਉਂਦੀਆਂ ਤੇ ਕਿਤਨਾ ਚੰਗਾ ਹੁੰਦਾ ਗਹਿਮ ਗਹਿਮ ਹੁੰਦੀ ਦਿੱਲੀ ਦਾ ਵਾਤਾਵਰਨ ਬਦਲ ਜਾਂਦਾ ਪਰ ਹੁਣ ਗ੍ਰਿਫ਼ਤਾਰ ਹੋ ਕੇ ਆਏ ਹੋ ਕੈਦ ਹੋ ਕੇ ਆਏ ਹੋ ਮੈਂ ਕਿਵੇਂ ਤੁਹਾਨੂੰ ਬੁਲਾਵਾਂ ਕਿਵੇਂ ਪ੍ਰਸ਼ਾਦ ਚੁਕਾਵਾਂ ਅਜੇ ਸਿੱਖ ਦਾ ਮਨ ਦਾ ਖਿਆਲ ਹੁੰਦਾ ਸੀ ਤੇ ਧੰਨ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਹਾਜ਼ਰ ਹੋ ਜਾਂਦੇ ਸਨ ਖਿਆਲਾਂ ਖੋਸ ਧੰਨ ਸਤਿਗੁਰੂ ਤੇਗ ਬਹਾਦਰ ਜੀ ਆਵਾਜ਼ ਦਿੰਦੇ ਸਨ ਸਤ ਕਰਤਾਰ ਪਿਆਰਿਆ ਲੰਗਰ ਤਿਆਰ ਕਰ ਤੇਰੀ ਭਾਵਨਾ ਜੋ ਹੈ ਉਹ ਪੂਰੀ ਕਰਨ ਵਾਸਤੇ ਆਏ ਔਰ ਹੈਰਾਨ ਹੁੰਦੇ ਸਨ ਜਦੋਂ ਸ਼ਾਹ ਨੂੰ ਇਤਲਾਵਾਂ ਮਿਲਦੀਆਂ ਸਨ ਕਿ ਇਹ ਉਹ ਗੁਰੂ ਤੇਗ ਬਹਾਦਰ ਸਾਹਿਬ ਤੁਸਾਂ ਕੈਦ ਕੀਤਾ ਹੋਇਆ ਪਰ ਉਹ ਤੇ ਲੋਕਾਂ ਸਿੱਖਾਂ ਦੇ ਘਰਾਂ ਵਿਚ ਜਾ ਕੇ ਖਾਣੇ ਖਾਂਦਾ ਸਿੱਖਾਂ ਦੀਆਂ ਦਾਵਤਾਂ ਪ੍ਰਵਾਨ ਕਰਦਾ ਤਾਂ ਬਾਦਸ਼ਾਹ ਹੋਰ ਸ਼ਕਤੀ ਕਰਦਾ ਸੀ ਅਹਿਲਕਾਰ ਕਹਿੰਦੇ ਸਨ ਜੀ ਬਿਲਕੁਲ ਤੁਹਾਨੂੰ ਗਲਤ ਇਤਲਾਹ ਮਿਲ ਰਹੀ ਏ ਅਸੀਂ ਤੇ ਗੁਰੂ ਨੂੰ ਕੈਦ ਕੀਤਾ ਹੋਇਆ ਗੁਰੂ ਨੂੰ ਬੰਦ ਰੱਖਿਆ ਹੋਇਆ ਪਰ ਸਤਿਗੁਰੂ ਜੀ ਅਨੇਕ ਨਮੋ ਸਰਵ ਗਾਉਣੇ ਸਾਰਿਆਂ ਥਾਵਾਂ ਵਿਚ ਗਮਨ ਕਰਨ ਵਾਲੇ ਨੇ ਸਾਰਿਆਂ ਥਾਵਾਂ ਵਿਚ ਵਿਚਰਨ ਵਾਲੇ ਭਾਵੇਂ ਨਿਆਇ ਸ਼ਾਸਤਰ ਦਾ ਖਿਆਲ ਏ ਕਿ ਈਸ਼ਵਰ ਇਕ ਦੇਸ਼ੀ ਹੈ ਬ੍ਰਹਮ ਇਕ ਥਾਂ ਤੇ ਰਹਿੰਦਾ ਜਿਵੇਂ ਇਕ ਬਾਦਸ਼ਾਹ ਆਪਣੇ ਦੇਸ਼ ਦੇ ਇਕ ਥਾਂ ਤੇ ਰਹਿ ਕੇ ਸਾਰੇ ਮੁਲਕ ਵਿਚ ਹਕੂਮਤ ਕਰਦਾ ਇਵੇਂ ਵੀ ਵਾਹਿਗੁਰੂ ਈਸ਼ਵਰ ਵੀ ਪਾਰ ਬ੍ਰਹਮ ਪਰਮੇਸ਼ਵਰ ਵੀ ਇਕ ਥਾਂ ਤੇ ਰਹਿੰਦਾ ਪਰ ਗੁਰਮਤ ਨੇ ਇਹ ਨਹੀਂ ਮੰਨਿਆ ਨਮੋ ਸਰਬ ਗਾਉਣੇ ਸਾਰਿਆਂ ਥਾਵਾਂ ਵਿਚ ਗਮਨ ਕਰਨ ਵਾਲੇ ਵਿਚਰਨ ਵਾਲੇ ਵਾਹਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ ਜੇ ਸਾਰਿਆਂ ਥਾਵਾਂ ਵਿਚ ਗਮਨ ਨਾ ਕਰਨ ਵਾਲੇ ਹੁੰਦੇ ਤੇ ਕਿੱਥੇ ਬਾਬੇ ਬਕਾਲੇ ਦਾ ਭੋਰਾ ਵਿਆਸਾ ਨਦੀ ਦਾ ਕਿਨਾਰਾ ਤੇ ਕਿੱਥੇ ਆਂਧਰ ਪ੍ਰਦੇਸ਼ ਦਾ ਸਮੁੰਦਰ ਦਾ ਇਲਾਕਾ ਇੰਨੀ ਦੂਰ ਇੰਨੀ ਜਲਦੀ ਪਹੁੰਚ ਕੇ ਮੱਖਣ ਦਾ ਬੇੜਾ ਕਿਵੇਂ ਬੰਨੇ ਲੱਗਦਾ ਉਹ ਅੱਜ ਵੀ ਬੇੜਾ ਲਾਉਂਦਾ ਪਰ ਜੇ ਕੋਈ ਸਿੱਖ ਮੱਖਣ ਵਾਲੀ ਭਾਵਨਾ ਲੈ ਆਵੇ ਮੱਖਣ ਸ਼ਾਹ ਵਰਗੀ ਭਾਵਨਾ ਹੋਵੇ ਮੱਖਣ ਸ਼ਾਹ ਵਰਗੀ ਸ਼ਰਧਾ ਹੋਵੇ ਅੱਜ ਵੀ ਉਹ ਡੁੱਬਦੇ ਬੇੜੇ ਬੰਨੇ ਲਾ ਦਿੰਦਾ ਔਰ ਲਾਵੇਗਾ ਜ਼ਰੂਰ ਲਾਵੇਗਾ ਪਿਆਲਾ ਖੋਸਰੀ ਵਾਲ ਤੋ ਹਜ਼ੂਰ ਕਹਿੰਦੇ ਨੇ ਨਵਾਂ ਸਰਬ ਗਾਉਣੇ ਸਾਰਿਆਂ ਥਾਵਾਂ ਵਿਚ ਗਮਨ ਕਰਨ ਵਾਲੇ ਵਿਚਰਨ ਵਾਲੇ ਤੁਰਨ ਫਿਰਨ ਵਾਲੇ ਆਪ ਜੀ ਨੂੰ ਨਮਸਕਾਰ ਹੈ ਭਾਵ ਸਰਬ ਵਿਆਪਕ ਵਾਹਿਗੁਰੂ ਤੈਨੂੰ ਨਮਸਕਾਰ ਹੈ
ਨਮੋ ਸਰਬ ਭਾਉਣੇ
ਸਾਰੇ ਭਾਉਣ ਭਵਨ ਘਰ ਸਾਰੇ ਘਰ ਤੇ ਅਕਾਲ ਪੁਰਖ ਵਾਹਿਗੁਰੂ ਜਿੱਡਾ ਵੱਡਾ ਹੈ ਓਡੇ ਵੱਡੇ ਓਹਦੇ ਘਰ ਨੇ ਆ ਲੱਖਾਂ ਆਕਾਸ਼ ਲੱਖਾਂ ਪਤਾਲ ਓਹਦੇ ਘਰ ਹਨ ਅਸੰਖ ਨਾਵ ਤੇ ਨਾਲ ਕਹਿੰਦੇ ਨੇ ਅਸੰਖ ਥਾਵ ਜਪ ਸਾਹਿਬ ਅਣਗਿਣਤੀ ਓਹਦੇ ਥਾਂ ਨੇ ਕੋਈ ਓਹਦਾ ਇਕ ਥਾਂ ਨਹੀਂ ਹੈ ਓਹਦੇ ਅਣਗਿਣਤ ਥਾਂ ਹਨ ਇਸ ਵਾਸਤੇ ਕਹਿੰਦੇ ਨੇ ਲੇ ਕਰ ਤੁਮਾਰਾ ਨਾਮ ਜਹਾਂ ਸਰ ਚੁਕਾ ਦਿਆ ਹਮਨੇ ਉਸੀ ਦਯਾਰ ਕੋ ਕਾਬਾ ਬਣਾ ਦਿਆ ਪਿਆਲਾ ਖੋਸਰੀ ਪਰ ਅਸਾਂ ਨਹੀਂ ਬਣਾਇਆ ਕਾਬਾ ਤੇਰਾ ਨਾਂ ਜੂ ਲਿਆ ਸੀ ਤੇਰਾ ਨਾਂ ਲੈ ਕੇ ਜਿੱਥੇ ਸਿਰ ਚੁਕਾ ਦਿੱਤਾ ਤੂੰ ਉੱਥੇ ਹੀ ਮੌਜੂਦ ਜਿੱਥੋਂ ਹੋ ਵੰਨੇ ਜਾਏ ਸਿਥਾਊ ਮੌਜੂਦ ਸੋਏ ਗੌੜੀ ਕੀ ਵਾਰ ਮਹੱਲਾ ਪੰਜਵਾਂ ਦੂਜੀ ਵਾਰ ਤੇਰਾ ਨਾਮ ਲੈ ਕੇ ਜਿੱਥੇ ਵੀ ਸਿਰ ਚੁਕਾ ਦਿੱਤਾ ਕਹਿੰਦੇ ਨੇ ਉਹ ਜੰਗਲ ਉਹ ਰੇਗਿਸਤਾਨ ਕਾਬਾ ਬਣ ਗਿਆ ਸਾਰੇ ਓਹਦੇ ਘਰ ਨੇ ਲੱਖਾਂ ਆਕਾਸ਼ ਲੱਖਾਂ ਪਤਾਲ ਓਹਦੇ ਘਰ ਹਨ ਤਾਂਹੀਓ ਤਾਂ ਸਾਹਿਬ ਫਰਮਾਉਂਦੇ ਨੇ ਨਮੋ ਸਰਬ ਭਾਉਣੇ ਸਾਰਿਆਂ ਘਰਾਂ ਵਿਚ ਵਿਆਪਕ ਸਾਰਿਆਂ ਘਰਾਂ ਵਾਲਿਆ ਵਾਹਿਗੁਰੂ ਤੈਨੂੰ ਨਮਸਕਾਰ ਹੈ ਤੈਨੂੰ ਪ੍ਰਣਾਮ ਹੈ ਜੀ
ਅਨੰਗੀ ਅਨਾਥੇ
ਜਿਸ ਤਰ੍ਹਾਂ ਸਾਡੇ ਅੰਗ ਹਨ ਉਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਦੇ ਨਿਰਾਕਾਰ ਰੂਪ ਦੇ ਅੰਗ ਨਹੀਂ ਹਨ ਇਹ ਅੰਗਾਂ ਤੋਂ ਰਹਿਤ ਤੇ ਅਨਾਥ ਯਤੀਮ ਨੂੰ ਕਹਿੰਦੇ ਨੇ ਪ੍ਰਭ ਜੀ ਮੋਹਿ ਕਮਨ ਅਨਾਥ ਵਿਚਾਰਾ ਪਰ ਕਮਨ ਮੂਲ ਤੇ ਮਾਨੁਖ ਕਰਿਆ ਇਹੋ ਪ੍ਰਤਾਪ ਤੁਹਾਰਾ ਸਾਰੰਗ ਮਹੱਲਾ ਪੰਜਵਾਂ ਅਨਾਥ ਯਤੀਮ ਜਿਸ ਦਾ ਜਨਮ ਦੇ ਮੌਕੇ ਤੇ ਜਾਂ ਸਾਲ ਡੇਢ ਸਾਲ ਦੋ ਸਾਲ ਦੀ ਉਮਰ ਵਿਚ ਮਾਂ ਵੀ ਚਲੀ ਜਾਵੇ ਤੇ ਬਾਪ ਵੀ ਚਲਾ ਜਾਵੇ ਓਹਨੂੰ ਕਹਿੰਦੇ ਨੇ ਤੇ ਵਿਚਾਰਾ ਯਤੀਮ ਹੈ ਬਾਈ ਹੇ ਅਕਾਲ ਪੁਰਖ ਵਾਹਿਗੁਰੂ ਤੂੰ ਅੰਗਾਂ ਤੋਂ ਰਹਿਤ ਹੈ ਤੇਰੇ ਅੰਗ ਪਰ ਤਿਅੰਗ ਨਹੀਂ ਕੋਈ ਅਨਾਥੇ ਤੂੰ ਯਤੀਮਤਾ ਤੋਂ ਰਹਿਤ ਹੈ ਬਲਕਿ ਜਿਤਨੇ ਵੀ ਯਤੀਮ ਨੇ ਉਹਨਾਂ ਦਾ ਅਨਾਥ ਹੈ ਉਹਨਾਂ ਦਾ ਸਵਾਮੀ ਹੈ। ਨਾਥ ਕਸ਼ੂ ਨਾ ਜਾਨੋ। ਜੈਤ ਸ੍ਰੀ ਰਵਿਦਾਸ ਜੀ, ਨਾਥ ਸਵਾਮੀ, ਅਕਾਲ ਪੁਰਖ ਵਾਹਿਗੁਰੂ। ਹਾਂ, ਅੰਗਾਂ ਤੋਂ ਰਹਿਤ, ਯਤੀਮਤਾ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜੀ, ਓ ਆਪ ਜੀ ਨੂੰ ਨਮਸਕਾਰ ਹੈ।
ਨਿਰਸੰਗੀ ਪਰਮਾਤੇ,
ਨਿਰਸੰਗੀ ਪਰਮਾਥੇ, ਤੇਰਾ ਕੋਈ ਵੀ ਸੰਗੀ ਤੇ ਸਾਥੀ ਨਹੀਂ, ਕਿਉਂਕਿ ਤੇਰੇ ਬਰੋਬਰ ਕੋਈ ਚੱਲ ਨਹੀਂ ਸਕਦਾ, ਤੇਰੇ ਬਰੋਬਰ ਕੋਈ ਤੁਰ ਨਹੀਂ ਸਕਦਾ। ਹੇ ਸੰਗ ਸਾਥ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜੀ, ਓ ਆਪ ਜੀ ਨੂੰ ਨਮਸਕਾਰ ਹੈ। ਪਰਮਾਥੇ ਵੱਡੇ ਵਰਗ ਦੇ, ਕੁੰਭਕਰਨ ਵਰਗੇ, ਦਰਯੋਧਨ ਵਰਗੇ, ਭੀਮ ਸੈਨ ਵਰਗੇ, ਜਿਹੜੇ ਵੱਡੇ ਵੱਡੇ ਆਕੀ ਨੇ, ਉਹਨਾਂ ਨੂੰ ਵੀ ਪਰਮਾਥੇ ਵਿਸ਼ੇਸ਼ ਕਰਕੇ ਮਥਣ ਵਾਲਾ ਹੈ। ਜਿਵੇਂ ਗੁਰੂ ਅਰਜਨ ਦੇਵ ਜੀ ਨੇ ਮਿਸਾਲ ਦਿੱਤੀ ਏ, ਨਾਨਕ ਜੋ ਮਥਨ ਮਾਦਾਣੀਆਂ ਤਿਉਂ ਮਥੇ ਧਰਮ ਰਾਏ ਚਾਲਾ ਫੋ ਸ੍ਰੀ ਵਾ। ਅੱਖਰ ਉਹ ਹੀ ਨੇ, ਪਰ ਬਿਨਾਂ ਟਕਸਾਲ ਦੇ ਪੜੇ ਤੋਂ, ਟਕਸਾਲ ਦੁਆਰਾ ਪਾਠ ਕੀਤੇ ਤੋਂ ਬਿਨਾਂ ਜਾਂ ਸੁਣੇ ਤੋਂ ਬਿਨਾਂ ਇਉਂ ਹੀ ਬਹੁਤੇ ਪੜ ਜਾਂਦੇ ਨੇ, ਨਾਨਕ ਜਿਉ ਮਥਨ ਮਾਦਾਣੀਆਂ ਤਿਉਂ ਮਥੇ ਧਰਮ ਰਾਏ। ਅਰਥ ਬਦਲ ਗਿਆ, ਅਰਥ ਉਹ ਹੀ, ਅੱਖਰ ਉਹ ਨੇ, ਅਰਥ ਬਦਲ ਗਿਆ ਹੈ, ਭਾਵ ਬਦਲ ਗਿਆ ਹੈ। ਮਥੇ ਜਦੋਂ ਪੜਾਂਗੇ ਤਾਂ ਮਥੇ ਦਾ ਮਤਲਬ ਹੋਵੇਗਾ, ਮਥੇ ਜਦੋਂ ਪੜਾਂਗੇ ਧੜਕਣ ਦਾ ਮਤਲਬ ਹੋਵੇਗਾ। ਮਦਾਣੀਆਂ ਕੀ ਕਰਦੀਆਂ ਨੇ? ਰਿੜਕਦੀਆਂ ਨੇ। ਨਾਨਕ ਜਿਉ ਮਥਨ ਮਾਦਾਣੀਆਂ, ਜਿਵੇਂ ਮਦਾਣੀਆਂ ਰਿੜਕਦੀਆਂ ਨੇ ਦਹੀ ਨੂੰ, ਤਿਉ ਮਥੇ ਧਰਮ ਰਾਏ ਧਰਮ ਰਾਜਾ। ਜਦੋਂ ਕੋਈ ਮਨੁੱਖ ਗੁਨਾਹ ਕਰਕੇ ਪ੍ਰਭੂ ਦੇ ਹੁਕਮ ਦੁਆਰਾ ਧਰਮ ਰਾਜਾ ਪਾਸ ਹਿਸਾਬ ਚੁਕਾਉਣ ਪਹੁੰਚਦਾ, ਤੇ ਫਿਰ ਧਰਮ ਰਾਜਾ ਵੀ ਸਜ਼ਾ ਸਜ਼ਾ ਦੇ ਕੇ ਉਹਨੂੰ ਦੁੱਖ ਦੇ ਕੇ ਰਿੜਕ ਦਿੰਦਾ, ਉਹਦਾ ਵਜੂਦ ਖਤਮ ਕਰ ਦਿੰਦਾ। ਪਰਮਾਥੇ ਵਿਸ਼ੇਸ਼ ਕਰਕੇ ਵੱਡੇ ਵੱਡੇ ਦੁਸ਼ਟਾਂ ਤੇ ਦੋਖੀਆਂ ਨੂੰ ਮਥਣ ਵਾਲੇ, ਰਿੜਕਣ ਵਾਲੇ, ਨਾਸ਼ ਕਰਨ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ।
ਨਮੋ ਭਾਨ ਭਾਨੇ।
ਇੱਕ ਤਾਂ ਸੂਰਜ ਐਸ ਬ੍ਰਹਿਮੰਡ ਦਾ, ਇੱਕ ਇਸ ਬ੍ਰਹਿਮੰਡ ਦਾ ਸੂਰਜ ਏ, ਜਿਹੜਾ ਇਸ ਮੌਕੇ ਤੇ ਇਧਰੋਂ ਜਿਸ ਪਾਸੋਂ ਆਈ ਦਾ ਹੈ, ਪੱਛਮ ਦੀ ਤਰਫੋਂ ਇਸ ਮੌਕੇ ਤੇ ਇਉਂ ਹਿਸਾਬ ਨਾਲ ਬੈਠੀਏ ਤਾਂ ਰੋਸ਼ਨੀ ਦੇ ਰਹੇ, ਚਾਨਣ ਹੋ ਰਿਹਾ। ਮਗਰ ਪਵਿੱਤਰ ਗੁਰਬਾਣੀ ਅੰਦਰ ਆਇਆ, ਉਂਝ ਉਪਨਿਸ਼ਦ ਵੀ ਇਸ ਵਿਚਾਰ ਨਾਲ ਸਹਿਮਤ ਹੈ। ਸਿਰਫ ਸੂਰਜ ਇੱਕ ਹੀ ਨਹੀਂ, ਇਹ ਇੱਕ ਇੱਕ ਬ੍ਰਹਿਮੰਡ ਦਾ ਸੂਰਜ ਹੈ। ਜਿਵੇਂ ਇੱਕ ਛੋਟਾ ਜਿਹਾ ਕਮਰਾ ਹੋਵੇ ਤੇ ਉਹਦੇ ਵਿਚ ਕਈ ਦਾ ਇੱਕੋ ਹੀ ਬਲਬ ਲਗਾ ਦਿਓ, ਕਾਫੀ ਹੈ, ਉਹ ਇੱਕ ਕਮਰੇ ਵਿਚ ਰੋਸ਼ਨੀ ਕਰਦਾ। ਇਸੇ ਤਰ੍ਹਾਂ ਇੱਕ ਇੱਕ ਬ੍ਰਹਿਮੰਡ ਦਾ, ਆ ਜਿਹੜਾ ਦੁਨੀਆਂ ਭਰ ਦਾ ਨਕਸ਼ਾ ਸਾਨੂੰ ਪ੍ਰਾਪਤ ਹੁੰਦਾ, ਇਸ ਨਕਸ਼ੇ ਵਿਚ ਰੋਸ਼ਨੀ ਕਰਨ ਵਾਲਾ ਇੱਕੋ ਸੂਰਜ ਹੈ। ਪਰ ਇਸ ਧਰਤੀ ਦੀ ਤਹਿ ਦੇ ਨੀਚੇ ਕੋਈ ਹੋਰ ਦੁਨੀਆਂ ਵੀ ਹੈ। ਇਹ ਜੋ ਕੁਝ ਉਪਰ ਸਾਨੂੰ ਨਜ਼ਰ ਆ ਰਿਹਾ, ਇਹਦੇ ਤੋਂ ਅੱਗੇ ਹੋਰ ਵੀ ਕੋਈ ਜਹਾਨ ਹੈ। ਇਸ ਲਈ ਉਥੇ ਉਹਨਾਂ ਦਾ ਵੱਖਰਾ ਵੱਖਰਾ ਪ੍ਰਕਾਸ਼ ਹੈ। ਜਪ ਸਾਹਿਬ ਵਿਚ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਵਿਚਾਰ ਵਰਣਨ ਕੀਤਾ, ਕਿਤੇ ਇੰਦ ਚੰਦ ਸੂਰ ਕੇਤੇ, ਕਿਤੇ ਮੰਡਲ ਦੇਸ, ਜਪ ਸਾਹਿਬ ਉਸੇ ਵਿਚਾਰ ਤੇ ਪਰੰਪਰਾ ਨੂੰ ਕਹਿ ਰਹੇ ਨੇ। ਨਮੋ ਭਾਨ ਭਾਨੇ, ਸੂਰਜਾਂ ਤੇ ਸੂਰਜ, ਸੂਰਜ ਨੂੰ ਵੀ ਪ੍ਰਕਾਸ਼ ਦੇਣ ਵਾਲੇ ਮਹਾ ਸੂਰਜ ਅਕਾਲ ਪੁਰਖ ਵਾਹਿਗੁਰੂ ਜੀ, ਓ ਆਪ ਜੀ ਨੂੰ ਨਮਸਕਾਰ ਹੈ।
ਨਮੋ ਮਾਨ ਮਾਨੇ,
ਮਾਨ ਮਾਨੇ, ਮਾਨਨੀਕ ਲੋਕ, ਜਿਵੇਂ ਅਸੀਂ ਇੱਕ ਦੂਸਰੇ ਦਾ ਸਨਮਾਨ ਕਰਦੇ, ਸਤਿਕਾਰ ਕਰਦੇ, ਧਰਮ ਪੁਸਤਕਾਂ ਵਿਚ ਇਹ ਵਿਚਾਰ ਮਿਲਦਾ ਤੇ ਮਹਾਂਪੁਰਸ਼ ਗਿਆਨੀ ਕਲਾਸ ਦੇ ਵਿਦਿਆਰਥੀਆਂ ਨੂੰ ਵਿਚਾਰ ਸਾਗਰ ਪੜਾਉਂਦਿਆਂ ਹੋਇਆਂ ਇਹ ਸਮਝਾਉਂਦੇ ਸਨ ਕਿ ਆਪਣੇ ਤੋਂ 14 ਪ੍ਰਕਾਰ ਦੇ ਲੋਕਾਂ ਦਾ ਸਨਮਾਨ ਕਰਨਾ ਚਾਹੀਦਾ, 14 ਪ੍ਰਕਾਰ ਦੇ ਲੋਕਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਕਹਿੰਦੇ ਨੇ ਜਿਹੜਾ ਉਮਰ ਵਿਚ ਬਜ਼ੁਰਗ ਹੋਵੇ ਉਹਨੂੰ ਵੀ ਸਨਮਾਨ ਨਾਲ ਪੇਸ਼ ਆਈਏ, ਉਮਰ ਵਿਚ ਜਿਹੜਾ ਵੱਡਾ ਉਹਨੂੰ ਇੱਜ਼ਤ ਨਾਲ ਪੇਸ਼ ਆਈਏ, ਤੇ ਜੇ ਕਿਸੇ ਨੂੰ ਗੁਣ ਵਾਹਿਗੁਰੂ ਬਖਸ਼ਿਸ਼ ਦੇਵੇ ਤੇ ਉਹਨੂੰ ਆਪਣੇ ਨਾਲੋਂ ਵਧੀਕ ਉੱਚਾ ਸਮਝ ਕੇ ਸਨਮਾਨ ਕਰੀਏ, ਇੱਜ਼ਤ ਕਰੀਏ। ਇਉਂ ਦਰਜਾ ਬਦਰਜਾ 14 ਪ੍ਰਕਾਰ ਦੇ ਲੋਕਾਂ ਦਾ ਸਨਮਾਨ ਕਰਨਾ, ਇੱਜ਼ਤ ਕਰਨੀ ਏ, ਮਾਨ ਕਰਨਾ। ਇਸ ਵਾਸਤੇ ਹਜ਼ੂਰ ਕਹਿੰਦੇ ਨੇ ਜਿਨ੍ਹਾਂ ਲੋਕਾਂ ਨੂੰ ਲੋਕ ਮੰਨਦੇ ਨੇ ਉਹਨਾਂ ਮਾਨ ਦੀ ਇੱਕ ਲੋਕਾਂ ਦੇ ਮਾਨੇ ਮਾਨ ਦੀ ਇੱਕ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ।
ਨਮੋ ਚੰਦਰ ਚੰਦਰੇ,
ਚੰਦਰ ਚੰਦਰੇ, ਚੰਦਰ ਚੰਦਰਮਾ ਜਿਹੜਾ ਰਾਤ ਨੂੰ ਕੁਝ ਰੋਸ਼ਨੀ ਕਰਦਾ, ਮਿੱਠੀ ਮਿੱਠੀ ਔਰ ਬੜੀ ਪਿਆਰੀ ਪਿਆਰੀ ਦੁੱਧ ਵਰਗੀ ਉਹਦੀ ਰੋਸ਼ਨੀ ਹੁੰਦੀ ਏ। ਹੇ ਚੰਦਰਮਾ ਰਾਤ ਦੇ ਚਿਰਾਗ ਰਾਤ ਨੂੰ ਰੋਸ਼ਨੀ ਕਰਨ ਵਾਲੇ ਚੰਦਰਮਾ ਦੇਵੀ ਚੰਦਰਮਾ ਯਾਨੀ ਚੰਦਰਮਾ ਦੇਵੀ ਚੰਦਰਮਾ ਹੋ ਕੇ ਪ੍ਰਕਾਸ਼ਿਕ ਅਕਾਲ ਪੁਰਖ ਵਾਹਿਗੁਰੂ ਜੀਓ ਆਪ ਜੀ ਨੂੰ ਨਮਸਕਾਰ ਹੈ
ਨਮੋ ਭਾਨ ਭਾਨੇ ਨਮੋ ਭਾਨ ਭਾਨੇ
ਨਮੋ ਭਾਨ ਭਾਨੇ ਹੇ ਅਕਾਲ ਪੁਰਖ